ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਟੂਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਕਿਰਪਾ ਦੇ ਖਜ਼ਾਨੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਜਹਰਾ ਜਹੂਰ ਹਾਜ਼ਰਾ ਹਜ਼ੂਰ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਨਿੱਗੀ ਗੋਦ ਅੰਦਰ ਸੁਭਾਈ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸੱਚਖੰਡ ਸਾਹਿਬ ਵਿਖੇ ਸੁਭਾਈ ਮਾਨ ਹੋ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਹਿੱਤ ਸਾਡੇ 'ਤੇ ਬਖਸ਼ਿਸ਼ ਕਰਦਿਆਂ ਹੋਇਆਂ ਰਹਿਮਤ ਕਰਦਿਆਂ ਹੋਇਆਂ ਸਵੇਰੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਾਨੂੰ ਨਿਵਾਜਨਾ ਕੀਤਾ ਹੈ ਅੱਜ ਦੇ ਦਿਹਾੜੇ ਜੋ ਜੀਵਾਂ ਦੀ ਬੜੇ ਲੰਮੇ ਸਮੇਂ ਦੀ ਬੇਨਤੀ ਅਰਜੋਈ ਹੈ ਕਿ ਹੇ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਰਹਿਮਤ ਕਰਕੇ दया करके समझाओ कि सुखैन मुक्ति का रस्ता केड़ा है, किस तरीके दे नाल आप जी दे प्यारे जेड़े संत महात्मा हन उन्हां दा उधार होया है, सानू भी दसो वो केड़ा आप जी दी कला है, केड़ी शक्ति है, केड़ा आप जी दा अजिहा मंत्र है जो आप जी दे प्यारे महापुरखां भगतां ने जपना कीता, संतां ने जपना कीता है, जिस द्वारा उन्हां दा उधार होया, साडा भी उधार हो सकता होवे तां कृपा करिया जे। ਤਾਂ ਕਿਰਪਾਲੂ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਜੋ ਅੱਜ ਦੇ ਦਿਹਾੜੇ ਹੁਕਮਨਾਮੇ ਰੂਪ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਸੰਦਰ ਜੋ ਸਾਨੂੰ ਸਮਝਾ ਰਹੇ ਹਨ ਉਹ ਇਹੋ ਹੀ ਹੈ ਗੁਰੂ ਕਾ ਸਿੱਖਾ। ਜਿਹੜੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਹਨ ਉਹ ਕਿਸ ਆਸਰੇ ਨੂੰ ਲੈ ਕਰਕੇ ਤਰੇ ਹਨ ਮਹਾਰਾਜ, ਉਹਨਾਂ ਦਾ ਹਿਰਦਾ ਬੜਾ ਸ਼ਾਂਤ ਹੈ, ਉਹ ਦੱਸੋ, ਉਹ ਵੀ ਸਾਨੂੰ ਦੱਸਣਗੇ। ਉਹ ਜੋ ਦਿਆਲੂ ਜੀ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ, ਪ੍ਰੇਮ ਸਤਿਕਾਰ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ।
ਸੋ ਦਿਆਲਤਾ ਕੀਤੀ ਹੈ ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਜੀ ਮਹਾਰਾਜ। ਸੰਤ ਕਿਵੇਂ ਉਦਰੇ ਹਨ? ਕਹਿੰਦੇ ਭਾਈ ਦਿਆਲਮ ਦਿਆਲੂ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜਿਹੜਾ ਦਇਆ ਦਾ ਆਲਾ ਘਰ ਹੈ, ਜਿਸ ਦੇ ਘਰ ਵਿੱਚ ਦਇਆ ਦੇ ਲਬਾ ਲਬ ਖਜ਼ਾਨੇ ਭਰੇ ਹੋਏ ਹਨ, ਉਸ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਉਹਦੀ ਦਿਆਲਤਾ ਸਦਕਾ
ਆਸਰੰ ਗੋਪਾਲ ਕੀਰਤਨ ਹੈ।
ਮਹਾਰਾਜ ਕੋਈ ਆਸਰਾ ਤੇ ਲਿਆ ਹੋਵੇਗਾ, ਕਹਿੰਦੇ ਹਾਂ ਭਾਈ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਸੰਤਾਂ ਮਹਾਤਮਾ ਨੂੰ ਆਸਰਾ ਹੈ ਜੋ ਪ੍ਰਿਥਵੀ ਦਾ ਪਾਲਣਹਾਰਾ ਹੈ। ਗੋਪਾਲ ਗੋ ਨਾਮ ਹੈ ਪ੍ਰਿਥਵੀ ਦਾ, ਪਾਲ ਉਹਦਾ ਜਿਹੜਾ ਪਾਲਣਹਾਰਾ ਪਰਮੇਸ਼ੁਰ ਹੈ ਨਾ, ਉਹਦੇ ਕੀਰਤਨ ਦਾ ਆਸਰਾ ਉਹਨਾਂ ਲਿਆ ਹੈ। ਉਹ ਕੈਸੇ ਹਨ ਮਹਾਂਪੁਰਖ ਮਹਾਤਮਾ? ਜਦੋਂ ਆਪਾਂ ਸ੍ਰੀ ਤਰਨ ਤਾਰਨ ਸਾਹਿਬ ਪਹੁੰਚਦੇ ਹਨ, ਉੱਥੇ ਚੌਂਕ ਦੇ ਨੇੜੇ ਇੱਕ ਮਹਾਂਪੁਰਖਾਂ ਦਾ ਸਥਾਨ ਹੈ, ਬਾਬਾ ਪਾਲ ਸਿੰਘ ਜੀ ਨਿਰਮਲ ਕੁਟੀਆ ਵਾਲੇ ਮਹਾਂਪੁਰਖ। ਉਹਨਾਂ ਦੇ ਜੀਵਨ ਕਥਾ ਪੜ੍ਹੋ, ਮਹਾਂਪੁਰਖਾਂ ਦਾ ਜੀਵਨ ਕੈਸਾ ਹੈ। ਦੋ ਪਚੰਗਣਾ ਅਤੇ ਇੱਕ ਭਚੰਗੀ ਹੈ ਮਹਾਂਪੁਰਖਾਂ ਦਾ। ਪਰਮੇਸ਼ੁਰ ਵਾਹਿਗੁਰੂ ਦਾ ਪਾਣਾ ਭਚੰਗੀ ਚੜ੍ਹਾਈ ਕਰ ਗਿਆ, ਅਤੇ ਹੁਣ ਆਮ ਸਾਡਾ ਸੁਭਾਅ ਹੈ ਕਿ ਜਦੋਂ ਅਜਿਹਾ ਕੋਈ ਭਾਣਾ ਵਰਤ ਜਾਵੇ ਤੇ ਆਪਾਂ ਜਾ ਕੇ ਕਹਿੰਦੇ ਹਾਂ ਕਿ ਭਾਈ ਬੜਾ ਮਾੜਾ ਹੋਇਆ। ਆਮ ਸੁਭਾਵਿਕ ਸ਼ਬਦ ਹੈ ਜ਼ੁਬਾਨ ਦਾ ਕਿ ਅਸੀਂ ਉਹਦਾ ਦੁੱਖ ਵੰਡਾਈਏ, ਜਾ ਕੇ ਆਖੀਏ ਕਿ ਤੇਰੇ ਨਾਲ ਬੜਾ ਹੀ ਮਾੜਾ ਹੋਇਆ। ਪਰ ਜਿਸ ਸਮੇਂ ਸਾਰੀਆਂ ਕਿਰਿਆਵਾਂ ਪੁਰਖਾਂ ਨੇ ਪੂਰੀਆਂ ਕਰ ਲਈਆਂ ਤੇ ਆਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਣ ਕਰਕੇ ਆਪਣਾ ਆਸਣ ਕਰ ਲਿਆ, ਕੀਰਤਨ ਸੁਣਦੇ ਰਹਿਣ, ਘਰ ਜਾਣਾ ਹੀ ਨਾ, ਰਾਤ ਪਈ ਕਿਤੇ ਘਰੇ ਪਹੁੰਚਣਾ ਤੇ ਅੰਮ੍ਰਿਤ ਵੇਲੇ ਫਿਰ ਸ੍ਰੀ ਹਰਿਮੰਦਰ ਸਾਹਿਬ ਆਣ ਕਰਕੇ ਦੀਦਾਰ ਕਰਨੇ। ਕਿਸੇ ਗੁਰਮੁਖ ਪ੍ਰੇਮੀ ਨੇ ਪੁੱਛ ਲਿਆ, ਕਹਿਣ ਲੱਗੇ ਮਹਾਂਪੁਰਖੋ ਭਚੰਗੀ ਚੜ੍ਹਾਈ ਕੀਤਾ ਹੈ, ਤੁਹਾਨੂੰ ਲੋਕ ਮਿਲਣ ਵਾਸਤੇ ਆਉਂਦੇ ਨੇ, ਤੁਸੀਂ ਜਾ ਕੇ ਦਰਬਾਰ ਸਾਹਿਬ ਬੈਠੇ ਰਹਿੰਦੇ, ਕਾਰਨ ਕੀ? ਕਹਿਣ ਲੱਗੇ ਗੁਰਸਿੱਖਾ ਇਹਨਾਂ ਆਪ ਮਨਮੁੱਖ ਹੋਣਾ ਹੈ ਤੇ ਮੈਨੂੰ ਵੀ ਕਰਨਾ, ਜਿਹੜੇ ਸੱਜਣ ਮਿੱਤਰ ਆਉਂਦੇ ਨੇ ਇਹਨਾਂ ਮਨਮੁੱਖ ਕਿਵੇਂ ਹੋਣਾ ਜੀ? ਕਹਿੰਦੇ ਇਹਨਾਂ ਆਣ ਕੇ ਕਹਿਣਾ ਬੜਾ ਮਾੜਾ ਹੋਇਆ, ਤੇ ਇਹਦਾ ਭਾਵ ਹੈ ਰੱਬ ਨੇ ਮਾੜਾ ਕੀਤਾ ਨਾ, ਤੇ ਆਪ ਵੀ ਹੋਣਗੇ। ਮੈਂ ਇਹਨਾਂ ਦੇ ਲਫ਼ਜ਼ ਸੁਣ ਕੇ ਆਪ ਇਹ ਤੇ ਮਨਮੁੱਖ ਹੋਏ ਹੋਏ ਤੇ ਮੈਨੂੰ ਵੀ ਕਰ ਦਿੱਤਾ। ਮੈਂ ਗੁਰੂ ਕਾ ਕੀਰਤਨ ਗੁਰੂ ਕੀ ਹਜ਼ੂਰੀ ਚ ਬੈਠ ਕੇ ਸੁਣ ਲਈਏ, ਇਹੋ ਹੀ ਲਾਹਾ ਹੈ। ਉਹਨਾਂ ਨੂੰ ਆਸਰਾ ਹੀ ਪਰਮੇਸ਼ੁਰ ਵਾਹਿਗੁਰੂ ਦੇ ਕੀਰਤਨ ਦਾ, ਦੂਸਰਾ ਆਸਰਾ ਹੈ ਹੀ ਕੋਈ ਨਹੀਂ, ਦੂਸਰਾ ਆਸਰਾ ਤੱਕਦੇ ਨਹੀਂ। ਕੈਸਾ ਉਹਨਾਂ ਮਹਾਂਪੁਰਖਾਂ ਦਾ ਜੀਵਨ ਹੈ ਕਿ ਗੁਰਮੁਖ ਪਿਆਰੇ ਪਾਸ ਘਰ ਦੇ ਖਲੋਤੇ ਚਰਚਾ ਕਰ ਰਹੇ ਸਨ ਮਰਿਆਦਾ ਤੇ, ਗੁਰਮਤ ਮਰਿਆਦਾ ਤੇ ਚਰਚਾ ਕਰ ਰਹੇ ਸਨ। ਆਵਾਜ਼ ਦਿੱਤੀ, ਕਹਿਣ ਲੱਗੇ ਸਿੰਘੋ ਐਵੇਂ ਗੱਲਾਂ ਨਾ ਕਰੀ ਜਾਓ, ਪਰਮੇਸ਼ੁਰ ਵਾਹਿਗੁਰੂ ਦੀ ਭਗਤੀ ਬੰਦਗੀ ਕੀਰਤਨ ਕਰਿਆ ਕਰੋ, ਸੁਣਿਆ ਕਰੋ ਗੁਰੂ ਕਾ ਕੀਰਤਨ। ਤੇ ਉਹਨਾਂ ਨੇ ਤਰਕ ਦਿੱਤਾ, ਕਹਿਣ ਲੱਗੇ ਮਹਾਂਪੁਰਖੋ ਗੁੱਸਾ ਨਾ ਕਰੋ, ਅਸੀਂ ਗੁਰਮਤ ਵਿਚਾਰਾਂ ਹੀ ਕਰਦੇ ਸਾਂ, ਗੁਰਮਤ ਵਿਚਾਰਾਂ, ਅਸੀਂ ਮਰਿਆਦਾ ਬਾਬਤ ਕੋਈ ਬਚਨ ਕਰ ਰਹੇ ਸਾਂ ਉਹਦੇ ਵਿੱਚ। ਕਹਿਣ ਲੱਗੇ ਭਾਈ ਮਰਿਆਦਾ ਗੁਰੂ ਕਾ ਰਸਤਾ ਹੈ, ਰਸਤੇ ਤੇ ਭਲਾ ਕੀ ਵਿਚਾਰ ਕੀਤੀ ਜਾ ਸਕਦੀ। ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿਹੜਾ ਕਿਹੜਾ ਰਸਤਾ ਆਉਂਦਾ, ਇੱਥੇ ਭਲਾ ਕਾਹਦੀਆਂ ਲੰਮੀਆਂ ਵਿਚਾਰਾਂ ਕਰ ਸਕਦੇ, ਲੰਮੀ ਵਿਚਾਰ ਨਹੀਂ ਕੀਤੀ ਜਾ ਸਕਦੀ। ਰਸਤੇ ਤੇ ਕੇਵਲ ਕਹਿੰਦੇ ਚੱਲਿਆ ਜਾਂਦਾ ਹੈ, ਉੱਤੇ ਵਿਚਾਰਾਂ ਨਹੀਂ ਬਣਾਈਆਂ ਜਾਂਦੀਆਂ। ਵਿਚਾਰ ਇਹ ਹੈ, ਜੋ ਗੁਰ ਕਹਿ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾ। ਵਿਚਾਰ ਕਰਨੀ ਹੈ, ਜੇ ਕੁਝ ਸਮਾਂ ਮਿਲਿਆ ਪਰਮੇਸ਼ਰ ਵਾਹਿਗੁਰੂ ਨੇ ਦਿੱਤਾ ਹੈ ਤੇ ਗੁਰੂ ਕੀ ਬਾਣੀ ਦਾ ਕੀਰਤਨ ਜਾਂ ਕਰੋ ਤੇ ਜਾਂ ਸਰਵਣ ਕਰੋ, ਇਸ ਤੋਂ ਵੱਡੀ ਵਿਚਾਰ ਹੋਰ ਕੋਈ ਸਿੱਖ ਵਾਸਤੇ ਹੈ ਹੀ ਨਹੀਂ। ਹਰ ਨਾਮੇ ਕੀ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾ। ਸਫਾ ਵਿਛਾ ਕਰਕੇ ਜਿਵੇਂ ਆਪ ਸਿੱਖ ਸੰਗਤਾਂ ਸੁਭਾਏਮਾਨ ਹੋ ਗੁਰੂ ਕੇ ਦਰਬਾਰ ਵਿੱਚ, ਸਫਾ ਵਿਛੀ ਹੋਈ ਹੈ ਤੇ ਗੁਰਮੁਖ ਪਿਆਰਿਆਂ ਦੀ ਰਸਨਾ ਪਾਸੋਂ ਆਪ ਜੀ ਸ੍ਰੀ ਆਸਾ ਜੀ ਦੀ ਵਾਰ ਦਾ ਪਾਵਨ ਮਨੋਹਰ ਕੀਰਤਨ ਸਰਵਣ ਕਰ ਰਹੇ। ਇਹੋ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਜਨਮ ਦਾ ਲਾਹਾ ਮੰਨਿਆ ਹੋਇਆ, ਹੋਰ ਕੋਈ ਆਸਰਾ ਭਾਲਦੇ ਹੀ ਨਹੀਂ ਗੇ। ਇੱਕੋ ਇੱਕੋ ਆਸਰਾ ਹੈ ਕਿ ਆਸਰਨ ਗੋਪਾਲ ਕੀਰਤਨ ਹੈ। ਇੱਕ ਆਸਰਾ ਗੋਪਾਲ ਦੇ ਕੀਰਤਨ, ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਭਗਤੀ ਦਾ ਹੀ ਆਸਰਾ ਉਹਨਾਂ ਨੂੰ ਹੈ। ਕਹਿੰਦੇ ਮਹਾਂਪੁਰਖਾਂ ਦਾ ਅਜਿਹਾ ਜੀਵਨ ਸੀ ਉਹਨਾਂ ਦਾ ਕਿ ਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਤੇ ਸਾਰੀ ਸਾਰੀ ਦਿਹਾੜੀ ਪਰਿਕਰਮਾ 'ਚ ਹੀ ਆਣ ਕੇ ਆਸਣ, ਜਿੱਥੋਂ ਕੀਰਤਨ ਦੀ ਆਵਾਜ਼ ਕੰਨਾਂ 'ਚ ਪੈਣੀ ਆਰੰਭ ਹੋ ਜਾਣੀ, ਉੱਥੇ ਹੀ ਆਸਣ ਕਰ ਲੈਣਾ ਕਿ ਮੇਰੇ ਸਤਿਗੁਰੂ ਸਾਹਿਬ ਜੀ ਦੇ ਗੁਣ ਕਿਤੇ ਚੱਲਦਿਆਂ ਹੋਇਆਂ ਮੇਰੀ ਬਿਰਤੀ ਖਿੰਡ ਗਈ ਤੇ ਇਸ ਪਾਵਨ ਗੁਣਾਂ ਨੂੰ ਮੈਂ ਕਿਵੇਂ ਸਰਵਣ ਕਰ ਸਕਾਂ। ਇਵੇਂ ਕਹਿ ਲਈਏ ਉਹਨਾਂ ਨੇ ਭਾਈ ਆਪਣੇ ਕੰਨਾਂ ਨੂੰ ਡੂਨੇ ਬਣਾਇਆ ਹੋਇਆ ਹੈ, ਹਿਰਦੇ ਮੁਖ ਦੁਆਰਾ ਅੰਮ੍ਰਿਤ ਰੂਪੀ ਕੀਰਤਨ ਕੰਨਾਂ ਰੂਪੀ ਡੂਨਿਆਂ 'ਚ ਪੈ ਪਾ ਪਾ ਕਰਕੇ ਲਬਾਲਾ ਭਰ ਕੇ ਪੀ ਰਹੇ ਹਨ, ਇਹੋ ਹੀ ਉਹਨਾਂ ਦਾ ਆਸਰਾ ਹੈ। ਤਾਂ ਹੀ ਭਾਈ ਦਿਆਲੂ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਹੈ, ਤਾਂ ਹੀ ਬਖਸ਼ਿਸ਼ ਕੀਤੀ ਹੈ ਜੀ।
ਨਿਰਮਲੰ ਸੰਤ ਸੰਗੇਣ,
ਤੇ ਮਹਾਰਾਜ ਜਿਹੜਾ ਉਹਨਾਂ ਦੀ ਸੰਗਤ ਕਰੇ ਕਹਿੰਦੇ ਉਹ ਵੀ ਭਾਈ ਨਿਰਮਲ ਉਜਲਾ ਹੋ ਜਾਂਦਾ ਹੈ, ਅਥਵਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਜਿਹੜੀ ਹੈ ਉਹ ਉਜਲੇ ਕਰਨ ਵਾਲੀ ਹੈ ਜੀ।
ਕੋਟ ਨਾਨਕ ਪਰਮੇਸ਼ੁਰ ਹੈ,
ਮਹਾਰਾਜ ਕਿਵੇਂ ਨਿਰਮਲ ਹੋ ਜਾਂਦਾ ਹੈ ਉਹਨਾਂ ਦੀ ਸੰਗਤ ਵਿੱਚ ਜਾ ਕਰਕੇ। ਕੋਈ ਇੱਕ ਤੇ ਪਰਮੇਸ਼ਰ ਵਾਹਿਗੁਰੂ ਦੀ ਬਰਾਬਰੀ ਤਾਂ ਨਹੀਂ ਨਾ ਹੋ ਗਈ ਕਿ ਸੰਤਾਂ ਦੀ ਸੰਗਤ ਪਰਮੇਸ਼ਰ ਦੀ ਸੰਗਤ ਦੇ ਬਰਾਬਰ ਨਾ ਹੋ ਜਾਵੇ। ਕਹਿਣ ਲੱਗੇ ਨਹੀਂ ਭਾਈ, ਓਟ ਨਾਨਕ ਪਰਮੇਸ਼ਰ ਹੈ, ਉਹਨਾਂ ਨੂੰ ਵੀ ਓਟ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਲੈ ਕਰਕੇ ਉਹ ਨਿਰਮਲੇ ਉਜਲੇ ਕਰ ਦਿੰਦੇ ਨੇ, ਅਥਵਾ ਆਪ ਹੋ ਗਏ ਹਨ।
ਚੰਦਨ ਚਾਂਦਨਾ ਸਰਦ ਰੁੱਤ,
ਉਹਨਾਂ ਮਹਾਂਪੁਰਖਾਂ ਨੂੰ ਪੁੱਛੀਏ ਮਹਾਂਪੁਰਖੋ ਮੇਰਾ ਚਿੱਤ ਠੰਡਾ ਨਹੀਂ ਹੁੰਦਾ, ਤਪਦਾ ਰਹਿੰਦਾ ਹੈ, ਇਹਨੂੰ ਹਮੇਸ਼ਾ ਹੀ ਤ੍ਰਿਸ਼ਨਾ ਦੀ ਅਗਲ ਜਿਹੜੀ ਡਾਓ ਅਗਣੀ ਹੈ ਜਲਦੀ ਰਹਿੰਦੀ, ਇਹਦੇ ਵਿੱਚ ਕਦੀ ਕਿਸੇ ਵੱਲ ਵੇਖ ਕੇ ਈਰਖਾ ਕਰਦਾ ਇਹ ਕਿਵੇਂ ਵੱਡਾ ਹੋ ਗਿਆ, ਕਦੀ ਆਪ ਤੋਂ ਛੋਟੇ ਵੱਲ ਵੇਖ ਕਰਕੇ ਹੰਕਾਰੀ ਹੋਇਆ ਫਿਰਦਾ ਹੈ ਕਿ ਇਹ ਭਾਈ ਇਹ ਮੇਰੇ ਤੁਲ ਕਿਵੇਂ ਖਲੋ ਸਕਦਾ ਹੈ, ਇਹੋ ਜਿਹਾ ਸੁਭਾਅ ਬਣਿਆ ਹੋਇਆ ਹੈ, ਇਹ ਹਿਰਦਾ ਠੰਡਾ ਨਹੀਂ ਹੁੰਦਾ, ਕੋਈ ਯਤਨ ਦੱਸੋ। ਮੈਂ ਸਿਆਣੇ ਵੈਦਾਂ ਦੇ ਪਾਸ ਗਿਆ ਸਾਂ, ਉਹਨਾਂ ਦੱਸਿਆ ਚੰਦਨ ਬੜੀ ਠੰਡੀ ਹੁੰਦੀ ਹੈ। ਮਹਾਰਾਜ ਚੰਦਨ ਦਾ ਕੋਈ ਟਿੱਕਾ ਟੁੱਕਾ ਲਾ ਲਿਆ ਕਰੀਏ ਮੱਥੇ ਤੇ ਗੱਲ ਬਣ ਜਾਵੇਗੀ। ਸੋ ਫਿਰ ਮੈਨੂੰ ਪਤਾ ਲੱਗਾ ਸੀ ਜੀ, ਸੋ ਜਦੋਂ ਸਿਆਲ ਦਾ ਮਹੀਨਾ ਹੋਵੇ ਪੋਹ ਦੀਆਂ ਜਿਹੜੀਆਂ ਰਾਤਾਂ ਤੇ ਦਿਨ ਬੜੇ ਠੰਡੇ ਨੇ ਉਦੋਂ ਕੋਈ ਯਤਨ ਦੱਸੋ, ਕੋਈ ਉਦੋਂ ਕਰ ਲਈਏ ਤਾਂ ਠੰਡਾ ਹੋ ਜਾਵੇ। ਸੋ ਕੁਝ ਵਿਦਵਾਨਾਂ ਨੇ ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਚੰਦਰਮਾ ਠੰਡਾ ਹੁੰਦਾ ਹੈ, ਚੰਦਰਮਾ ਦੀ ਠੰਡੀਰ ਕਰਕੇ ਹੀ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਫਲ ਪੈਂਦਾ ਹੈ। ਮੈਂ ਭਲਾ ਉਹ ਚੰਦਰਮਾ ਦੀ ਛਾਵੇਂ ਬੈਠ ਜਾਇਆ ਕਰਾਂ? ਕਹਿਣ ਲੱਗੇ ਭਾਈ ਚੰਦਨ ਚਾਂਦਨਾ ਸਰਦ ਰੁੱਤ, ਨਾ ਚੰਦਨ ਨਾ ਚੰਦਰਮਾ ਤੇ ਨਾ ਹੀ ਸਰਦ ਰੁੱਤ ਜੇ,
ਮੂਲ ਨਾ ਮਿਟਈ ਕਾਮ।
ਕਹਿਣ ਲੱਗੇ ਮੂਲ ਵੀ ਨਹੀਂ ਕਾਮ, ਜਿਨ੍ਹਾਂ ਦੇ ਹਿਰਦੇ ਵਿੱਚ ਈਰਖਾ ਦੀ ਅਗਨੀ ਜਲ ਰਹੀ ਹੈ, ਮੂਲ ਭੋਰਾ ਜਿੰਨੀ ਵੀ ਨਾਸ ਨਹੀਂ ਹੋ ਸਕਦੀ। ਕਿਉਂ ਜੀ? ਸੋ ਜਿਹੜੇ ਵੇਖ ਲਈਏ ਜੇ ਚੰਦਨ ਇੰਨਾ ਹੀ ਠੰਡਾ ਹੁੰਦਾ, ਇੰਨਾ ਹੀ ਚੰਗਾ ਹੁੰਦਾ ਤੇ ਜਿਹੜੇ ਚੰਦਨ ਦੇ ਦੁਆਲੇ ਸੱਪ ਬਾਵਣ ਚੰਦਨ ਨੂੰ ਲਪੇਟੇ ਮਾਰ ਕੇ ਬੈਠੇ ਹੋਏ ਨੇ, ਉਹਨਾਂ ਦੇ ਭਾਈ ਜਿਹੜੀ ਅੰਦਰ ਦੀ ਤਪਸ਼ ਸੀ, ਕਾਰਨ ਕੀ ਸੀ? ਬਹੁਤੇ ਜ਼ਹਿਰੀਲੇ ਸਨ, ਜਦੋਂ ਗਰਮੀ ਦੇ ਦਿਹਾੜੇ ਆਏ ਤੇ ਸੜਨ ਲੱਗੇ ਜ਼ਹਿਰ ਕਰਕੇ, ਉਦੋਂ ਜਾ ਕੇ ਤੇ ਚੰਦਨ ਨੂੰ ਲਪੇਟੇ ਮਾਰ ਕੇ ਬੈਠ ਗਏ। पर यह नहीं अंदरों जहर मुक गई जदों किसी नूं डंक मारिया वह थां दे थां ही ढेर हो गया उत्थे मर गया वह चंदन सप्पां दी जहर नहीं मेट सकता इस करके नहीं जी नहीं चंदन भी नहीं मिट सो ठंडा है फिर इस तरीके दे नाल चंद चंद्रमा जिहड़ा है जे चंद्रमा ठंडा हुंदा ते जिहड़े विछोड़े वाले ने जिवें जिवें चंद्रमा वधदा है तिवें तिवें उहनां दे जिहड़े दुख ने उहनां दा जिहड़ा वाधा होई जांदा चंद्रमा नूं वेख करके होर दुख लगदा उहनां नूं फिर सरद रुत ना भाई चंदन दे पास जा करके चंदन दा टिक्का लाउण नाल भी ईरखा नास नहीं हो सकदी चंद्रमा की पूजा करने ते भी हिरदे की ईरखा नहीं जे नास होनी ते सरद रुत कई एहो जे मुल्क भी ने अपने ते थोड़ा चिर ठंड आउंदी है ना कई अजिहे मुल्क भी ने जिथे बर्फ पई रहिंदी है उत्थे भला किहड़ा लोकां दे हिरदिआं च साड़ा नहीं है एक दूजे नूं वेख के सड़ी जांदे ना सड़ी कि इहनूं बहुता मिल गया ते मैनूं थोड़ा रह गया मेरे पास एहो जे साड़े वाले लोग ते उत्थे भी बैठे हुए ने ईरखा ते उत्थे भी बनी है लड़ाई झगड़े जंगा उत्थे भी लगियां होईयां हन इस करके गुरदेव कहिंदे नहीं भाई सरद रुत भी ठंडी नहीं नहीं मिट सकदी ईरखा दी अग्नि जिहड़ी बली होई है हिरदिआं दे विच
शीतल थी वै नानका
पर महाराज इह ते होर मसला बन गया मैं ते आया सी जिवें कह लईए दवाई लैण वैद दे पास ते तुसीं होर समस्या दस दित्ती फिर इहदा भाव इह है कि इह जिहड़ा रोग है इह ला इलाज हो गया जी ला इलाज बीमारी है ना इहदी कोई बीमारी ना इस बीमारी का कोई इलाज नहीं कोई दवाई नहीं जी कहन लगे नहीं भाई अजे ते तेरे अंदरों टटोल के दस्या है तेनू ते नाल तेनू दस्या जिहड़े तू परहेज करदा फिरदा जिहड़ियां दवाइयां वरतदा ना इन्हां दवाइयां नाल मसला हल नहीं होना जिवें स्याणे डाक्टर दे पास कोई जावे ते वह दसदा पऊ बीमारी ते तेनू आए पर जिहड़ी तू दवाई खाना दस भला पहलां की खांदा सैं ते आपां दवाई कढ के अगे रख दईए कहिंदा नहीं काका इह दवाई चंगी नहीं इह सही नहीं ਇਹ ਜਿਹੜੀ ਦਵਾਈ ਵਰਤਦਾ ਹੈ ਇਹ ਇਸ ਬਿਮਾਰੀ ਨੂੰ ਠੀਕ ਕਰਨ ਵਾਲੀ ਤੇ ਨਹੀਂ ਹੈ ਪੜਾ ਅੱਛਾ ਜੀ ਫਿਰ ਕੀ ਕਰੀਏ ਉਹ ਫਿਰ ਆਪਣੇ ਪਾਸੋਂ ਦਵਾਈ ਦਿੰਦਾ ਐਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਸੀਤਲ ਥੀਵੈ ਨਾਨਕਾ ਹਾਂ ਭਾਈ ਇਹ ਅਗਨੀ ਸ਼ਾਂਤ ਹੋ ਸਕਦੀ ਹੈ ਇਹ ਸੀਤਲ ਠੰਡੀ ਹੋ ਜਾਵੇਗੀ ਬਲ ਨੂੰ ਹਟ ਜਾਵੇਗੀ ਕਿਵੇਂ ਜੇ
ਜਪੰਦੜੋ ਹਰ ਨਾਮ
ਹਾਂ ਭਾਈ ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਜਿਹੜੀ ਇਹ ਅਗਨ ਭਾਂਬੜ ਮੱਚੇ ਹੋਏ ਨੇ ਈਰਖਾ ਦੇ ਉਹ ਨਾਸ ਹੋ ਜਾਂਦੇ ਨੇ ਜੀ ਕੋਈ ਪਹਿਲਾਂ ਜਿਵੇਂ ਕੋਈ ਪੁੱਛ ਲਵੇ ਜੀ ਕੋਈ ਪਹਿਲਾਂ ਠੀਕ ਹੋਇਆ ਹੈ ਇਹ ਈਰਖਾ ਦਾ ਸਾੜਿਆ ਹੋਇਆ ਮਰਦਾ ਹੋਇਆ ਮੈਨੂੰ ਦੱਸੋ ਜੀ ਐਵੇਂ ਨਹੀਂ ਮੈਂ ਮੰਨਦਾ ਤੁਸੀਂ ਦੱਸੋ ਕਿ ਕੋਈ ਇਹੋ ਜਿਹਾ ਹੈ ਤੇ ਹਾਂ ਭਾਈ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਨੇ ਪਰਦਾਸ ਨੂੰ ਘਟਨਾ ਚੇਤੇ ਆ ਗਈ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਪਾਸ ਇੱਕ ਪਠਾਨ ਆਇਆ ਪਠਾਨ ਆਣ ਕੇ ਕਹਿਣ ਲੱਗਾ ਮਹਾਂਪੁਰਖੋ ਕੋਈ ਗੁਰੂ ਨਾਨਕ ਦੇ ਦਰ ਦਾ ਕੋਈ ਕਲਮਾ ਕੋਈ ਮੰਤਰ ਇਹੋ ਜਿਹਾ ਦਵੋ ਮੇਰਾ ਇੱਕ ਭੜੀ ਵਾਲਾ ਦੁਸ਼ਮਣ ਹੈ ਬੜਾ ਵੱਡਾ ਮੈਂ ਚਾਹੁੰਦਾ ਉਹਦਾ ਥੇ ਕਰ ਦੇਵਾਂ ਨਾਸ ਕਰ ਦੇਵਾਂ ਮੈਂ ਉਹਦਾ ਇੱਥੋਂ ਤੱਕ ਮੇਰੇ ਚਿੱਤ ਚ ਹੈ ਕਿ ਉਹਨੂੰ ਮਾਰ ਕਰਕੇ ਤੇ ਉਹਦੀ ਧੀ ਜਿਹੜੀ ਆਪਣੇ ਘਰ ਵਸਾਵਾਂ ਉਹਦੀ ਧੀ ਨੂੰ ਨਿਕਾਹ ਕਰਕੇ ਰੱਖਾਂ ਮੇਰੇ ਚਿੱਤ ਵਿੱਚ ਇਹੋ ਜਿਹਾ ਕੋਈ ਮੰਤਰ ਤੁਹਾਡੇ ਪਾਸ ਹੈ ਤੇ ਮੈਨੂੰ ਦਵੋ ਮਹਾਂਪੁਰਖ ਕਹਿਣ ਲੱਗੇ ਚੰਗਾ ਭਾਈ ਲਿਖ ਲੈ ਸਾਡੇ ਪਾਸ ਇੱਕ ਓੰਕਾਰ ਤੋਂ ਲੈ ਕੇ ਨਾਨਕੋ ਸਿੱਪੀ ਸੱਚ ਤੱਕ ਮੂਲ ਮੰਤਰ ਲਿਖਾ ਦਿੱਤਾ ਤੇ ਮਾਲਾ ਦੇ ਦਿੱਤੀ ਕਹਿਣ ਲੱਗੇ ਆ ਮਾਲਾ ਲੈ ਜਾ ਤੇ 8 ਘੰਟੇ ਹਰ ਰੋਜ਼ 40 ਦਿਨਾਂ ਤੱਕ ਤੂੰ ਇਹਦਾ ਜਾਪ ਕਰਨਾ ਹਰ ਰੋਜ਼ ਲੈ ਕੇ ਚਲਾ ਗਿਆ ਆਪਣੇ ਘਰ ਜਦੋਂ 10-15 ਦਿਨ ਲੰਘੇ ਤੇ ਚਿੱਤ ਵਿੱਚ ਥੋੜਾ ਥੋੜਾ ਆਉਣ ਡੈ ਪਿਆ ਚਿੱਤ ਨਿਰਮਲ ਹੋਣਾ ਸ਼ੁਰੂ ਹੋਇਆ ਮਨ ਚ ਆਇਆ ਉਹ ਭਲਾ ਭਲਿਆ ਮਾਨਸਾ ਐਵੇਂ ਵਿਰੋਧ ਤਾਂ ਕਰੀ ਜਾਂਦਾ ਚੱਲ ਜੇ ਤੂੰ ਵੈਰ ਵੀ ਕਰਨਾ ਤੇ ਉਹਦੇ ਨਾਲ ਕਰ ਲੈ ਧੀ ਨਾਲ ਭਲਾ ਕਿਸੇ ਦੀ ਨਾਲ ਤੇਰਾ ਕੀ ਵੈਰ ਹੋਇਆ ਨਹੀਂ ਕਰਨਾ ਚਾਹੀਦਾ ਤੈਨੂੰ ਇਹੋ ਜਿਹਾ ਸੁਭਾਅ ਨਹੀਂ ਸੀ ਰੱਖਣਾ ਚਾਹੀਦਾ ਜਦੋਂ 20-22 ਦਿਨ ਲੰਘੇ ਕਹਿੰਦੇ ਉੱਧਰ ਜਿਹੜਾ ਉਹਦਾ ਦੁਸ਼ਮਣ ਸੀ ਉਹਦੇ ਚਿੱਤ ਚ ਆਇਆ ਕਹਿੰਦਾ ਕਾਹਦੀ ਵਿਰੋਧ ਤਾਂ ਕਰਦਾ ਫਿਰਦਾ ਹੈ ਸੁਣਿਆ ਹੈ ਉਹ ਤੇ ਜਾ ਕੇ ਮਸੀਤੇ ਬੈਠਾ ਹੀ ਬੰਦਗੀ ਭਗਤੀ ਕਰਦਾ ਰਹਿੰਦਾ ਹੈ ਖੁਦਾ ਦੀ ਬੰਦਗੀ ਕਰਨ ਲੱਗ ਪਿਆ ਫਕੀਰ ਹੋ ਗਿਆ ਹੁਣ ਫਕੀਰਾਂ ਨਾਲ ਕਾਹਦੀ ਭਲਾ ਦੁਸ਼ਮਣੀ
हौली हौली जो कहें 40 दिहाड़े लंघे ना एहो जिहा सुभा बन गया उहदे नाल भी दुश्मनी छड़ दित्ती। कहन लगा दुश्मनी करनी कादे लिए पड़ा, चिचो वैर विरोध ही निकल गया। कहिंदा दुश्मनी करके लैणा की है पड़ा, की मसला मेरा उहनां नाल, जे मैं उहनां नूं मार दांगा ते खुदा मेरे ते पड़ा किड्डा खुश हो जावे। उधर जिस दिन कहिंदे 41 दिनां बाद मसीतों इह बाहर निकलिया ते बाहर ਉਹ ਜਿਹੜਾ ਦੁਸ਼ਮਣ ਸੀ ਉਹ ਸਿਹਰੇ ਲੈ ਕੇ ਖਲੋਤਾ ਹੋਇਆ, ਇਹਦੇ ਗਲ ਚ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ। ਉੱਥੇ ਹੀ ਦੁਨੀਆਂ ਚ ਖਲੋ ਕੇ ਕਹਿਣ ਲੱਗਾ, ਕਹਿੰਦਾ ਯਾਰ ਤੇਰੀ ਧੀ ਨਹੀਂ ਇਹ ਮੇਰੀ ਧੀ ਹੈ, ਮੈਂ ਆਪਣੀ ਧੀ ਬਣਾ ਕੇ ਇਸ ਨੂੰ ਤੋਰਾਂਗਾ ਆਪਣੇ ਘਰ ਵਿੱਚ। ਪਰ ਬਾਬਾ ਜੀ ਦੇ ਪਾਸ ਜ਼ਰੂਰ ਚਲਾ ਗਿਆ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਪਾਸ ਜਾ ਕੇ ਕਹਿਣ ਲੱਗਾ, ਮਹਾਂਪੁਰਖੋ ਮੈਂ ਤੁਹਾਡੇ ਪਾਸੋਂ ਕੁਝ ਹੋਰ ਲੈਣ ਆਇਆ ਸੀ, ਤੁਸੀਂ ਇਹ ਕੀ ਕਰ ਦਿੱਤਾ, ਮੇਰੇ ਅੰਦਰੋਂ ਦੁਸ਼ਮਣੀ ਭੁਲਾ ਦਿੱਤੀ, ਮੇਰੇ ਅੰਦਰੋਂ ਸਾੜਾ ਹੀ ਮੁਕਾ ਦਿੱਤਾ। ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਭਲਿਆ ਮਾਨਸਾ, ਤੂੰ ਮੰਗਿਆ ਸੀ ਗੁਰੂ ਨਾਨਕ ਦਾ ਮੰਤਰ, ਤੇ ਗੁਰੂ ਨਾਨਕ ਦੇ ਮੰਤਰ ਵਿੱਚ ਜੇ ਇੰਨਾ ਵੀ ਬਲ ਨਾ ਹੋਵੇ, ਲੋਕਾਂ ਦੇ ਹਿਰਦੇ ਸ਼ਾਂਤ ਨਾ ਕਰ ਸਕਦੀ ਹੋਵੇ ਇਹ ਬਾਣੀ, ਤੇ ਫਿਰ ਇਹ ਬਾਣੀ ਪੜਨ ਦਾ ਅਸਰ ਹੋਇਆ ਹੀ ਕੀ? ਫਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰ ਦਾ ਪੱਲਾ ਫੜਨ ਦਾ ਅਸਰ ਕੀ ਹੋਇਆ ਜੇ ਤੇਰਾ ਹਿਰਦਾ ਸ਼ਾਂਤ ਹੀ ਨਾ? ਇੱਥੇ ਵੀ ਗੁਰਦੇਵ ਕਹਿ ਰਹੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਨਾ ਸੰਗਤ ਜੀ, ਜਿਨ੍ਹਾਂ ਤੇ ਇਹ ਬਖਸ਼ਿਸ਼ ਹੋ ਗਈ ਹੈ, ਉਹ ਸੀਤਲ ਠੰਡੇ ਹੋ ਗਏ ਨੇ, ਉਹਨਾਂ ਦੇ ਹਿਰਦੇ ਵਿੱਚੋਂ ਈਰਖਾ ਨਾਸ ਹੋ ਗਈ ਹੈ, ਉਹ ਕਿਸੇ ਨਾਲ ਈਰਖਾ ਕਰਦੇ ਨਹੀਂ। ਉਹ ਤੇ ਸਾਰਿਆਂ ਨੂੰ ਇਹੋ ਹੀ ਮੰਨਦੇ ਹਨ ਕਿ ਸਾਰਿਆਂ ਜਿਹੜੇ ਹਨ ਜੀਵ ਇਹ ਪਰਮੇਸ਼ਰ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ, ਉਹ ਧਰਮਾਂ ਤੇ ਗੋਤਾਂ ਵਿੱਚ ਨਹੀਂ ਵੰਡੇ ਹੋਏ, ਉਹ ਹਰੇਕ ਧਰਮ ਦਾ ਸਤਿਕਾਰ ਕਰਦੇ ਨੇ, ਪਰ ਅਕੀਦਾ ਇਹ ਜਾਣ ਕੇ ਆਪਣੇ ਧਰਮ ਤੇ ਰੱਖਦੇ ਨੇ। ਇਹ ਪਰਮੇਸ਼ਰ ਵਾਹਿਗੁਰੂ ਦੀ ਖੇਡ ਹੈ ਨਾ, ਇਹ ਉਹਦੀ ਕਲਾ ਹੈ, ਉਹਨੇ ਮੈਨੂੰ ਇਸ ਧਰਮ ਵਿੱਚ ਪੈਦਾ ਕੀਤਾ ਹੈ। ਪਰ ਧਰਮ ਸਾਰੇ ਸਤਿਕਾਰਯੋਗ ਨੇ, ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਇਹ ਨਫ਼ਰਤ ਵੀ ਨਹੀਂ ਹੈ, ਐਸੇ ਹਨ ਉਹ। ਪਰ ਕੌਣ? ਜਿਹੜੇ ਭਾਈ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਨ, ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਭਾਈ। ਫਿਰ ਪੀਰ ਬੁੱਧੂ ਸ਼ਾਹ ਵਰਗੇ ਜਿਹੜੇ ਕਦੀ ਲਹਿੰਦੇ ਨੂੰ ਨਮਸਕਾਰਾਂ ਕਰਦੇ ਸਨ, ਸਜਦੇ ਕਰਦੇ ਸਨ ਗੁਰਦੇਵ ਦੇ ਨੂੰ ਆਇਆ ਜਾਣ ਕਰਕੇ, ਫਿਰ ਉਹ ਚੜ੍ਹਦੇ ਨੂੰ ਵੀ ਸਿਰ ਝੁਕਾ ਕਰਕੇ ਨਮਾਜ਼ ਪੜ੍ਹ ਲੈਂਦੇ ਨੇ, ਐਸੇ ਉਹ ਪਰਮੇਸ਼ਰ ਦੇ ਪਿਆਰੇ ਹਨ। ਕੌਣ? ਜਿਹੜੇ ਭਾਈ ਸੀਤਲ ਠੰਡੇ ਹੋ ਗਏ ਹਨ ਨਾਮ ਜਪਣੇ ਤੇ।
ਚਰਨ ਕਮਲ ਕੀ ਓਟ।
ਸੋ ਹੁਣ ਅੱਗੇ ਪੌੜੀ ਦੁਆਰਾ ਬਖਸ਼ਿਸ਼ ਕਰਨ ਲੱਗੇ ਨੇ, ਮਹਾਰਾਜ ਹੋਰ ਕਿਰਪਾ ਕਰ ਦਵੋ। ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਐਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਦਾ ਓਟ ਆਸਰਾ ਲਿਆ ਹੈ ਜੀ,
ਸਗਲ ਜਨ
ਸਾਰੇ ਜਨ ਜਿਹੜੇ ਨੇ ਉਹ ਉਹਦਾ ਉਧਰ ਗਏ ਨੇ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੈ। ਜਿਨ੍ਹਾਂ ਨੂੰ ਸਾਡੇ ਬਜ਼ੁਰਗ ਪੜ੍ਹਿਆ ਕਰਦੇ ਸਨ, ਧਾਰਨਾ ਪੜ੍ਹਦੇ ਸਨ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਨ੍ਹਾਂ ਪਾਰ ਲੰਘਣਾ, ਤੇ ਉਹਨਾਂ ਨਾਲ ਇਹ ਪੰਕਤੀਆਂ ਪੜ੍ਹਨੀਆਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਆਜੋ ਭਾਈ ਜਿਨ੍ਹਾਂ ਪਾਰ ਲੰਘਣਾ ਹੈ, ਉਹ ਸਾਰੇ ਹੀ ਉਧਰ ਗਏ ਜੀ, ਸਾਰੇ ਜਿਨ੍ਹਾਂ ਜਿਨ੍ਹਾਂ ਨੇ ਓਟ ਆਸਰਾ ਲਿਆ ਹੈ, ਜਿਨ੍ਹਾਂ ਨੇ ਪੱਲਾ ਪਕੜ ਕੇ ਆਖਿਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਸੀਂ ਤੇਰੇ, ਇਹ ਬਾਪੂ ਇਹੋ ਜਿਹਾ ਹੈ, ਉਹਨੂੰ ਗਲਵਕੜੀ ਚ ਲੈ ਕੇ ਆਖਿਆ ਜੇ ਤੁਸੀਂ ਤੂੰ ਮੇਰਾ ਤੇ ਅਸੀਂ ਤੇਰੇ, ਇਹ ਤੇ ਇਹੋ ਜਿਹਾ ਜਿਹਨੇ ਕਹਿਤਾ ਮਹਾਰਾਜ ਮੈਂ ਤੇਰੇ ਜੋਗਾ, ਇਹਨਾਂ ਨੇ ਕਹਿ ਦਿੱਤਾ ਫਿਰ ਅਸੀਂ ਤੇਰੇ ਹੀ ਜੋਗੇ, ਭਾਵੇਂ ਜਿੱਥੇ ਮਰਜ਼ੀ ਖਿਲਾਰ ਲਵੇ ਸਨ। ਉਹ ਸਾਰੇ ਹੀ ਉਧਰ ਗਏ ਨੇ ਗੁਰਸਿੱਖਾ, ਹੁਣ ਜਿਨ੍ਹਾਂ ਨੇ ਓਟ ਆਸਰਾ ਲਿਆ ਹੈ ਉਹ ਉਧਰ ਰਹੇ ਹਨ, ਆਗਾਹਾਂ ਨੂੰ ਉਧਰ ਜਾਣਗੇ ਜੇ।
ਸੁਣ ਪ੍ਰਤਾਪ ਗੋਬਿੰਦ।
ਮਹਾਰਾਜ ਬੜੀ ਬਖਸ਼ਿਸ਼ ਕੀਤੀ ਆਪ ਜੀ ਨੇ, ਬੜੀ ਦਿਆਲਤਾ ਕੀਤੀ, ਅਥਵਾ ਜਿਨ੍ਹਾਂ ਨੇ ਇਹ ਪ੍ਰਤਾਪ ਸੁਣਿਆ ਹੈ ਗੁਰੂ ਕੀ ਇਹ ਕਥਾ ਸੁਣ ਲਈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਇਸ ਦਰ ਤੇ ਆਣ ਕੇ ਇਹ ਮੁਕਤੀ ਦਾ ਦਰਵਾਜ਼ਾ ਹੈ, ਇੱਥੇ ਆਣ ਕਰਕੇ ਭਾਈ ਸਾਰਿਆਂ ਹੀ ਜਿਹੜੇ ਦੁੱਖ ਨੇ ਉਹ ਨਾਸ ਹੋ ਜਾਣਗੇ।
ਮੇਰੇ ਭਾਉ ਭਾਈ ਮਨ।
ਕੀ ਹੋਇਆ? ਜਿਹੜਾ ਮਨ ਡਰਦਾ ਫਿਰਦਾ ਸੀ ਨਾ, ਡਰਦਾ ਫਿਰਦਾ ਸੀ, ਕਦੀ ਕਿਸੇ ਕੋ ਡਰ ਗਿਆ, ਕਦੀ ਕਿਸੇ ਤੋਂ ਡਰ ਗਿਆ, ਨਿਰਭਉ ਹੋ ਗਿਆ, ਭੈ ਤੋਂ ਰਹਿਤ ਹੋ ਗਿਆ, डर ते उन्ना समा सी ना जिन्ना समय तक चित दे विच ए बनिया होया सी, ए संसा बनिया होया सी कि ते मेरा माड़ा ना हो जावे। गुरमुखां दा जीवन पड़िए सो दास नू उन्ना महापुरखां दा नाम विसर गया। सो गुरसिख मीत प्यारे भाई वीर सिंह जी दी पुस्तक दे विच एक गुरमुख महापुरखां दे जीवन दी कथा आउंदी है। सो उन्ना दे पासों उन्ना दे सजना सखियां जेड़े नाल संगत करन वाले सन उन्ना पुछिया कहन लगे भाई साहब जी ताड़ा चित इन्ना चढ़दी कला च क्यों रहिंदा, तुसी जदों भी वेखो तुसी इको ही उत्तर दिंदे चढ़दी कला है। कारण की जेड़ा अपना आम सिखां दा लोकां नूं लगदा तकिया कलाम, ये तकिया कलाम नहीं गुरसिख दी अवस्था। आम सिंह नूं पुछिए संगो की हाल है, कहणगे चढ़दी कला। उन्हां नूं पुछिया कहन लगे तुसी जदों पुछिए तुहानूं तुसी कहिंदे हो चढ़दी कला, कारण? कहन लगे संगो गुरदेव जी दा हुक्म है जेड़ा सिख दा संसा होवे दूसरे दा संकल्प बन जांदा। चढ़दी कला च तां रहिंदे आ कदी टेंदी कला आवे ही ना, दूसरा संकल्प करेगा की साडे बारे बुरा। असीं गुरु के खालसे आ, साडा माड़ा हो ही नहीं सकदा क्योंकि गुर मेरे संग सदा है नाल। जिन्हूं ए चेता है सदा अंग संगे अपंगं बिपूते, ओ पला टेंदी कला च हो किवें सकदा। जिन्हां ने ए मन लिया है कि भाई ओ अकाल पुरख वाहिगुरु सदा ही मेरे अंग संग है, जदों ए प्रताप सुनिया ओ कदी छड के जांदा ही नहीं, ओ सदा ही नाल रहिंदे ने, फिर मन निरभाउ हो गया। जिहड़ा डरदा फिरदा सी, भै करदा फिरदा सी, ओ निरभाउ हो गया, ओनूं हुण किसे दा डर नहीं लगदा। ਉਹ ਤੇ ਇਹੋ ਜਿਹਾ ਹੋ ਗਿਆ ਹੈ, ਉਹ ਬੰਦ ਬੰਦ ਕਟਵਾਉਂਦਾ ਵੀ ਸ਼ਾਂਤ ਹੈ। ਉਹ ਮਨ ਅਜਿਹਾ ਬਣ ਗਿਆ ਹੈ ਭਾਵੇਂ ਸੀਸ ਤਲੀ ਤੇ ਰੱਖਿਆ ਹੋਇਆ ਹੈ, ਪਰ ਫਿਰ ਵੀ ਚਿੱਤ ਵਿੱਚ ਧਰਮ ਯੁੱਧ ਦਾ ਚਾਅ ਹੈ ਉਹਦਾ, ਤੇ ਭਾਈ ਖੋਪੜ ਵੀ ਲੱਥ ਜਾਵੇ ਤਾਂ ਵੀ ਆਨੰਦ ਵਿੱਚ ਹੈ, ਉਸ ਨੂੰ ਚਰਖੜੀ ਤੇ ਚਾੜ ਦਿੱਤਾ ਜਾਵੇ ਤਾਂ ਵੀ ਆਨੰਦ ਵਿੱਚ ਫਰਕ ਨਹੀਂ ਪੈਂਦਾ। ਭੈ ਤੋਂ ਰਹਿਤ ਹੈ, ਪਤਾ ਹੈ। ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗਲਵਕੜੀ ਹੈ, ਮੈਂ ਗੁਰੂ ਬਾਬੇ ਦੀ ਗੋਦ ਵਿੱਚ ਜਾ ਕਰਕੇ ਸਮਾ ਜਾਣਾ ਹੈ। ਜਦੋਂ ਅਜਿਹਾ ਪ੍ਰਤਾਪ ਸੁਣਿਆ ਨਿਰਭਉ ਹੋ ਗਏ ਹਨ।
ਟੋਟ ਨਹੀਂ ਆਵੇ ਮੂਲ,
ਸੋ ਮਹਾਰਾਜ ਹੁਣ ਟੋਟਾ ਨਹੀਂ ਆਉਂਦਾ, ਨਿਰਭਉ ਕਿਵੇਂ ਹੋ ਗਏ ਜੀ? ਉਹ ਸਾਨੂੰ ਤੇ ਬੜੇ ਸੰਸੇ ਪਏ ਹੋਏ ਨੇ ਕਿਉਂਕਿ ਮਾਇਆ ਪਦਾਰਥਾਂ ਦੀ ਖੇਡ ਹੀ ਇਹੋ ਜਿਹੀ ਹੈ ਭਾਈ, ਜਿਹਦੇ ਕੋਲ ਥੋੜੇ ਨੇ ਉਹ ਇਸ ਦੌੜ ਵਿੱਚ ਪਿਆ ਹੋਇਆ ਹੈ ਕਿ ਇਕੱਠੇ ਹੋ ਜਾਣ। ਜਦੋਂ ਇਕੱਠੇ ਹੋ ਗਏ ਉਦੋਂ ਹੋਰ ਜਾਣ ਨੂੰ ਸਿਆਪਾ ਪੈ ਗਿਆ, ਜਿੰਨੇ ਜਿੰਨੇ ਵੱਧਦੇ ਜਾਂਦੇ ਨੇ। ਇਹ ਭਾਈ ਦਾਸ ਦਾ ਤੇ ਨਿੱਜੀ ਤਜਰਬਾ, ਜੇ ਜਿੰਨੇ ਕੁ ਵੱਧ ਜਾਣ, ਜੇ ਚਾਰ ਕੁ ਛੱਲੜ ਜੁੜ ਜਾਣ ਤੇ ਇਹ ਮਨ ਹੋਰ ਡਰਦਾ, ਜੇ ਹੋਰ ਹੋਰ ਭੁੱਖਾ ਹੋ ਜਾਂਦਾ, ਉਹ ਥੋੜੇ ਜੇ ਲੱਗਣ ਲੱਗ ਪੈਂਦੇ, ਥੋੜੇ ਜੇ ਸੋਚਦਾ ਯਾਰ ਇਹ ਤੇ ਝਟਪਟ ਹੀ ਬੁੱਕ ਜਾਣੇ, ਝਟਪਟ ਹੀ। ਹਾਰ ਕੇ ਗੁਰੂ ਅੱਗੇ ਇਹੋ ਹੀ ਅਰਦਾਸ ਕਰਨੀ ਬਣ ਆਉਂਦੀ ਹੈ ਕਿ ਜਿੰਨੇ ਕੁ ਸਾਨੂੰ ਚਾਹੀਦੇ ਓਨੇ ਕੁ ਭੇਜੀ ਜਾਇਆ ਕਰ, ਬਹੁਤੇ ਰੱਖਣ ਦੀ ਲੋੜ ਹੀ ਕੋਈ ਨਹੀਂ, ਨਾਲੋ ਨਾਲ ਹੀ ਚੱਲਦਾ ਜਾਵੇ ਕੰਮ, ਤੇ ਤਾਂ ਹੀ ਸੁਹੇਲਾ, ਤਾਂ ਹੀ ਚੰਗਾ। ਇਸ ਕਰਕੇ ਮਹਾਰਾਜ ਟੋਟੇ ਕਰਕੇ ਤੇ ਬੜੀ ਚਿੰਤਾ ਹੈ, ਉਹਨਾਂ ਨੂੰ ਟੋਟਾ ਕੋਈ ਨਹੀਂ। ਕਹਿੰਦੇ ਨਹੀਂ ਭਾਈ, ਟੋਟ ਨਾ ਆਵੇ ਮੂਲ, ਮੂਲ ਭੋਰਾ ਜਿੰਨੀ ਵੀ ਉਹਨਾਂ ਨੂੰ ਟੋਟਾ ਨਹੀਂ, ਕਦੀ ਘਾਟਾ ਪੈਂਦਾ ਹੀ ਨੀ। ਅੱਛਾ ਜੀ, ਇਹੋ ਜਿਹਾ ਧਨ ਵੀ ਹੈ ਕੋਈ? ਉਹ ਦੱਸਦੇ ਹਨ
ਸੰਚਿਆ ਨਾਮ ਧਨ।
ਭਾਈ ਉਹਨਾਂ ਨੇ ਨਾਮ ਰੂਪੀ ਧਨ ਸੰਚਿਆ ਇਕੱਤਰ ਕੀਤਾ ਹੈ, ਇਹ ਕਦੀ ਇਹਦੇ ਵਿੱਚ ਟੋਟਾ ਆਉਣਾ ਹੀ ਨਹੀਂ। ਇਹ ਤੇ ਜਿੰਨਾ ਭਾਈ ਜਿੰਨਾ ਉਹ ਖਰਚਦੇ ਨੇ ਓਨਾ ਹੀ ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ। ਜਦੋਂ ਖਰਚਣ ਲਈ ਤੁਰੇ ਹੋਰ ਵੱਧਦਾ ਗਿਆ, ਹੋਰ ਵੱਧਦਾ ਗਿਆ, ਇਹੋ ਜਿਹਾ ਉਹਨਾਂ ਦਾ ਸੁਭਾਅ ਬਣ ਗਿਆ ਹੈ। ਇਹ ਚ ਟੋਟਾ ਹੀ ਨਹੀਂ ਆਉਂਦਾ ਹੈ ਜੀ, ਅਥਵਾ ਭੰਡਾਰੇ ਵੀ ਭਰੇ ਰਹਿੰਦੇ ਨੇ, ਸੰਸਾਰਕ ਧਨ ਵੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਪਾਸੋਂ ਮੁੱਕਦਾ ਹੀ ਨਹੀਂ ਹੈ ਜੀ।
ਸੰਤ ਜਨਾ ਸਿਓ ਸੰਗ,
ਮਹਾਰਾਜ ਇਹਦੀ ਕੋਈ ਹੱਡੀ ਦੱਸ ਦਿੰਦੇ, ਠੀਕ ਹੈ ਸਾਰੀਆਂ ਗੱਲਾਂ ਤੁਸੀਂ ਦੱਸ ਦਿੱਤੀਆਂ, ਨਾਮ ਰੂਪੀ ਧਨ ਦਾ ਟੋਟਾ ਕਿਤੇ ਨਹੀਂ ਮਿਲਦਾ, ਇਹਦੀ ਕੋਈ ਹੱਡੀ ਹੈ ਜਿੱਥੇ ਇਹ ਧਨ ਮਿਲਦਾ ਹੋਵੇ? ਕੋਈ ਦੱਸ ਦਵੋ ਦੁਕਾਨ, ਅਸੀਂ ਜਾ ਕੇ ਉੱਥੋਂ ਪ੍ਰਾਪਤ ਕਰ ਲਈਏ। ਕਹਿਣ ਲੱਗੇ ਭਾਈ ਸੰਤ ਜਣਾ ਕੈ ਸੰਗ, ਜਿਹੜੇ ਪਰਮੇਸ਼ਰ ਸੰਤ ਜਣਾ ਸਿਓ ਸੰਗ, ਉਹਨਾਂ ਦੇ ਭਾਈ ਸੰਗ ਸੰਗਤ ਵਿੱਚ ਜਾ ਕਰਕੇ
ਪਾਈਐ ਵੱਡੇ ਪੁੰਨ।
ਤੇ ਮਹਾਰਾਜ ਜੀ ਇੱਕ ਸਮੱਸਿਆ ਬਣ ਗਈ ਜੀ। ਅੱਛਾ ਭਾਈ ਉਹ ਕੀ? ਇਹ ਮਹਾਰਾਜ ਹੱਟੀ ਤੇ ਦੱਸ ਦਿੱਤੀ ਤੇ ਉੱਥੇ ਭਲਾ ਉਹ ਲੈਂਦੇ ਤੇ ਕੁਝ ਹੋਣਗੇ ਨਾ। ਅਸੀਂ ਜਾਣੇ ਆ ਬਾਹਰਲੀਆਂ ਦੁਕਾਨਾਂ ਤੇ, ਉਹ ਕੁਝ ਲੈ ਕੇ ਤੇ ਕੁਝ ਦਿੰਦੇ ਨੇ ਜਿਹੜੇ ਆਪ ਜੀ ਦੇ ਪਿਆਰੇ ਨੇ, ਜਿਨ੍ਹਾਂ ਦੀ ਸੰਗਤ ਵਿੱਚੋਂ ਨਾਮ ਰੂਪੀ ਧਨ ਪ੍ਰਾਪਤ ਹੋਣਾ ਹੈ, ਉੱਥੋਂ ਕਿਵੇਂ ਪ੍ਰਾਪਤ ਹੋ ਜਾਵੇਗਾ। ਕਹਿਣ ਲੱਗੇ ਵੱਡਾ ਪੁੰਨ ਪਾਈਐ ਵੱਡਾ ਪੁੰਨ, ਪੂਰਬਲੇ ਜਨਮਾਂ ਚ ਜਿਹੜੇ ਵੱਡੇ ਪੁੰਨ ਕੀਤੇ ਹੋਏ ਹੋਣ ਤਾਂ ਜਾ ਕਰਕੇ ਸੰਗਤ ਪ੍ਰਾਪਤ ਹੁੰਦੀ, ਵਰਨਾ ਹੁੰਦੀ ਨਹੀਂ। ਉਹਨਾਂ ਦੀ ਸੰਗਤ ਮਿਲੀ ਤਾਂ ਕਿ ਜਦੋਂ ਪੂਰਬਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਨਾ, ਤਾਂ ਜਾ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ। ਅਥਵਾ ਉਹਨਾਂ ਦੀ ਸੰਗਤ ਵਿੱਚ ਜਾ ਕਰਕੇ ਉਹ ਵੱਡੇ ਪੁੰਨ ਕਰਨ ਲਈ ਪ੍ਰੇਰਦੇ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠਣਾ ਇਹੋ ਹੀ ਵੱਡਾ ਪੁੰਨ ਹੈ। ਆਹ ਗੁਰਦੇਵ ਜੀ ਦੀ ਪਾਵਨ ਸੰਗਤ ਵਿੱਚ ਬੈਠੇ ਹਾਂ, ਇਹਦੇ ਨਾਲੋਂ ਵੱਡਾ ਪੁੰਨ ਹੋਰ ਹੋ ਕੀ ਸਕਦਾ, ਕਿੱਡੇ ਕਰਮਾਂ ਵਾਲੇ ਹਾਂ। ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼, ਧੰਨ ਗੁਰਦੇਵ ਹਾਜ਼ਰਾ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਿਆਲਤਾ ਹੈ ਨਾ, ਆਪਣੇ ਦਰ ਕਰਦੇ ਪਾਵਨ ਦੀਦਾਰ ਨਹੀਂ ਬਖਸ਼ੇ ਕੇਵਲ, ਨਾਲ ਦੇ ਨਾਲ ਆਪਣੇ ਹਜ਼ੂਰ ਸਬਾਇਮਾਨ ਹੋਣ ਦਾ ਵੀ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਜੀ, ਆਪ ਜੀ ਦਾ ਇਹ ਵੱਡਾ ਹੀ ਪੁੰਨ ਹੈ ਸਾਡੇ ਤੇ, ਵੱਡਾ ਪੁੰਨ ਇਹੋ ਹੀ ਵੱਡਾ ਪੁੰਨ ਆਪ ਜੀ ਨੇ ਕੀਤਾ ਹੈ, ਸਾਡੇ ਤੇ ਵੱਡੀ ਬਖਸ਼ਿਸ਼ ਕੀਤੀ ਹੈ। ਜਿਹੜਾ ਅੱਜ ਦਾ ਦਿਹਾੜਾ ਆਪ ਜੀ ਦੀ ਹਜ਼ੂਰੀ ਚ ਬਤੀਤ ਹੋ ਰਹੀ ਹੈ, ਆ ਘੜੀਆਂ ਕੁਝ ਇਹ ਕੁਝ ਘੜੀਆਂ ਦਾ ਮਹਾਤਮੀ, ਵੱਡੇ ਵੱਡੇ ਪੁੰਨ ਵੀ ਇਹਦੇ ਤੁਲ ਕੱਖ ਨਹੀਂ ਹਨ। ਕੋਈ ਵੱਡੇ ਪੁੰਨ ਵੀ ਕਰ ਲਵੇ, ਇਸ ਸੰਗਤ ਵਿੱਚ ਬਤੀਤ ਕੀਤੀ ਹੋਈ ਇੱਕ ਘੜੀ, ਇੱਕ ਸੈਕਿੰਡ ਵੀ ਉਹਦੇ ਤੁਲ ਨਹੀਂ ਹੋ ਸਕਦਾ। ਅਥਵਾ ਭਾਈ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਹੈ, ਇਹ ਜਿਹੜੀ ਪਿਆਰੀ ਸੰਗਤ ਹੈ ਵੱਡੇ ਪੁੰਨਾ ਕਰਕੇ ਪ੍ਰਾਪਤ ਹੁੰਦੀ ਹੈ ਜੀ।
ਆਠ ਪਹਿਰ ਹਰ ਧਿਆਏ,
ਮਹਾਰਾਜ ਜੀ ਉਹ ਸੰਗਤ ਵਿੱਚ ਜਾ ਕਰਕੇ ਉਹ ਜਿਹੜਾ ਸੌਦਾ ਮਿਲਦਾ ਉਹ ਫਿਰ ਕਿੰਨਾ ਕੁ ਚਿਰ ਵਰਤਿਆ ਕਰੀਏ, ਕਿੰਨਾ ਕੁ ਚਿਰ? ਕਹਿੰਦੇ ਆਠ ਪਹਿਰ ਹਰ ਧਿਆਏ, ਉਹ ਦੱਸਦੇ ਨੇ ਗੁਰਸਿੱਖਾ ਅੱਠੇ ਪੈਰੀ ਉਠਤ ਬੈਠਤ ਹਰ ਹਰ ਧਿਆਓ, ਮਾਰਗ ਚਲਤ ਹਰੇ ਹਰ ਗਾਵੋ। ਉਹ ਤੇ ਕਹਿੰਦੇ ਉੱਠਦਿਆਂ ਬਹਿੰਦਿਆਂ ਵੀ ਹਰੀ ਪਰਮੇਸ਼ਰ ਨੂੰ ਧਿਆ, ਜਦੋਂ ਰਸਤੇ ਚ ਤੁਰਿਆ ਜਾਂਦਾ ਸਿੱਖਾ ਉਦੋਂ ਵੀ ਜ਼ਬਾਨ ਬੰਦ ਨਾ ਹੋਵੇ, ਉਦੋਂ ਵੀ ਬੰਦ ਹੀ ਨਾ ਹੋਵੇ ਇਹ ਜ਼ਬਾਨ ਤੇਰੀ। ਸੋ ਗੁਰਮੁਖਾਂ ਦਾ ਬਚਨ ਚੇਤੇ ਆ ਗਿਆ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ, ਦਾਸ ਨੂੰ ਕਹਿਣ ਲੱਗੇ ਕਹਿੰਦੇ ਜਦੋਂ ਜਾਣਾ ਰਸਤੇ ਵਿੱਚ ਕੀ ਕਰਦਾ? ਮੈਂ ਕਿਹਾ ਜੀ ਕੁਝ ਨੀ। ਕਹਿਣ ਲੱਗੇ ਨਹੀਂ ਭਾਈ, ਜਦੋਂ ਰਸਤੇ ਚ ਜਾਈਏ ਉਦੋਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ ਚੱਲਦਾ ਹੀ ਰਹਿਣਾ ਚਾਹੀਦਾ। ਇੱਥੋਂ ਤੱਕ ਦੱਸ ਦਿੱਤਾ, ਕਹਿੰਦੇ ਅਸੀਂ ਤੇ ਮੋਟਰਸਾਈਕਲ ਦੀ ਕਿੱਕ ਮਾਰੀਏ ਤੇ ਨਾਲ ਹੀ ਗੁਰੂ ਕੀ ਬਾਣੀ ਦਾ ਜਾਪ ਆਰੰਭ ਹੋ ਜਾਂਦਾ, ਇੰਨੀ ਗੁਰੂ ਕੀ ਕਿਰਪਾ। ਉਹ ਆਪ ਵੀ ਅੱਠੇ ਪੈਰ ਧਿਆਉਂਦੇ ਹਨ, ਦੂਸਰਿਆਂ ਨੂੰ ਵੀ ਉਪਦੇਸ਼ ਇਹੋ ਹੀ ਕਰਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਧਿਆਇਆ ਕਰ।
ਹਰ ਜਸ ਨਿਤ ਸੁਨ,
ਨਾਲ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਜਸ ਹੈ ਨਾ ਸਿਮਰਨ, ਉਹਦਾ ਜਿਹੜੇ ਗੁਣਾਂ ਦੀ ਮਹਿਮਾ ਹੈ, ਉਹਦੀ ਜਿਹੜੀ ਵਡਿਆਈ ਹੈ, ਉਹਦੀ ਕਥਾ, ਜਿਹੜੀਆਂ ਕਹਾਣੀਆਂ ਜਿਹਦੇ ਵਿੱਚ ਉਹਨੇ ਬਖਸ਼ਿਸ਼ ਕੀਤੀ ਹੈ ਆਪਣੇ ਗੁਰਮੁਖ ਪਿਆਰੇ ਭਗਤਾਂ ਦੇ ਉੱਤੇ, ਜਿਵੇਂ ਸ਼ਾਮ ਦੀ ਕਥਾ ਆਪ ਜੀ ਇਸ ਪਾਵਨ ਅਸਥਾਨ ਤੋਂ ਸੁਣਦੇ, ਪਟਨਾ ਸਾਹਿਬ ਤੋਂ ਵੀ ਕਈ ਸੰਗਤਾਂ ਸਰਵਣ ਕਰਦੀਆਂ ਨੇ, ਉਹ ਜਿਹੜੀ ਕਥਾ ਕਹਿੰਦੇ ਨਿਤਾ ਪ੍ਰਤੀ ਸੁਣਿਆ ਕਰ, ਉਸਦਾ ਕਾਰਨ ਕੀ ਹੈ? ਉਹ ਕਥਾ ਸੁਣ ਕਰਕੇ ਮਨ ਚ ਉਤਸ਼ਾਹ ਆਉਂਦਾ ਹੈ, ਭਾਈ ਸਿੱਖਾ ਜੇ ਇਹਨਾਂ ਦਾ ਉਧਾਰ ਹੋ ਗਿਆ ਤੇ ਤੇਰਾ ਕਿਉਂ ਨਾ ਹੋਵੇ, ਤੂੰ ਵੀ ਉਹ ਸਤਿਗੁਰੂ ਸਾਹਿਬ ਜੀ ਦਾ ਆਸਰਾ ਲੈ। ਇਹ ਪਾਵਨ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਜੋ ਅੱਜ ਦੇ ਦਿਹਾੜੇ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤੇ ਸਨ, ਉਹਨਾਂ ਦੁਆਰਾ ਕੀਤੀ ਹੈ। ਹੁਣ ਜੋ ਕਿਰਪਾਲਤਾ ਕਰ ਰਹੇ ਹਨ ਅੱਗੇ ਭਾਈ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਪਰਾ ਆਰੰਭ ਹੈ, ਉਹਦੇ ਵਿੱਚ ਜੋ ਕਿਰਪਾ ਕਰ ਰਹੇ ਨੇ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਹਿਸਰੇ ਵੋ ਤਾਂ ਸੁਖ ਪਾਵੋ,
ਧੰਨ ਸਤਿਗੁਰੂ ਸਾਹਿਬ ਜੀ, ਹੁਕਮਨਾਮਾ ਬਖਸ਼ਿਸ਼ ਕੀਤਾ ਸੀ, ਨਾਮ ਜਪਿਆ ਕਰ ਸੰਤਾਂ ਦੀ ਸੰਗਤ ਕਰਕੇ। ਮਹਾਰਾਜ ਹੁਕਮਨਾਮਾ ਸਾਹਿਬ ਸੁਣਿਆ, ਲੜੀਵਾਰ ਕਥਾ ਆਰੰਭ ਕਰਨ ਲੱਗੇ ਹਾਂ। ਹੁਕਮਨਾਮੇ ਚ ਆਪ ਜੀ ਦਾ ਉਪਦੇਸ਼ ਸੀ ਕਿ ਨਾਮ ਜਪਣ ਦੇ ਨਾਲ ਬੜੀ ਕਿਰਪਾ ਹੋਵੇਗੀ। ਸਮਾਪਤੀ ਤੇ ਤੁਸੀਂ ਕਿਹਾ ਹੈ ਕਿ ਨਿਤਾ ਪ੍ਰਤੀ ਜਸ ਨੂੰ ਸੁਣ, ਅੱਠੇ ਪੈਰ ਧਿਆਇਆ ਕਰ, ਤੇ ਇਹਦਾ ਕੋਈ ਮਹਾਤਮ ਕੋਈ ਲਾਭ ਹੋਵੇ ਜੀ ਦੱਸ ਦਵੋ। ਕਹਿਣ ਲੱਗੇ ਤਿਸੇ ਸਰੇਵ ਹੋ ਤਾਂ ਸੁਖ ਪਾਵੋ, ਜੇ ਭਾਈ ਉਹਨੂੰ ਸਰੇਵ ਹੋਗੇ, ਜਾਪ ਕਰੋਗੇ, ਚੇਤੇ ਕਰੋਗੇ ਤਾਂ ਹੀ ਸੁਖ ਮਿਲੇਗਾ, ਹੋਰ ਕੋਈ ਕਾਰਨ ਨਹੀਂ। जिस कारण द्वारा सुखां दी प्राप्ति हो सके।
सतगुर मेल मिलाई
महाराज जी तो सुख किवें होवेगा, कहन लगे जदों उन्नू चेते करोगे उन्नू सेवोगे ते सतगुरु साहिब जी कृपा करके अपने मेल सत्संगत विच तुहानू मेल देणगे।
अपना आप आप उपाए
भाई ओ परमेश्वर कहो जे महाराज कृपा करके गुरदेव समझाओ, कहन लगे ओ भाई अपना आप आप ही उपाय पैदा करन वाला हिरदे घर विच अपना प्रेम श्रद्धा उपाय पैदा करने वाला भी वो आप है जी।
लखना लखना जाई
महाराज कुछ समझा दवो, असी ओदी गिनती मिनती कर लिया करिए, कोई सानू पता लग जावे कि वो केड़ा है किवें दे ओदा प्रयोजन ते किवें दी ओदी नीति है, कुछ समझ लग जावे ते असी कुछ ना कुछ जान लईए। कह लगे आ लख है लखिया नहीं जान वाला, पाई नेत नेत करके ओनू सारे त्यौंदे ने, वो वड्डा वड्डा करके त्याया जा सकदा है, वो अलख लख्या जान वाला नहीं है जे।
आपे मार जीवाले आपे
कोई दसो महाराज कोई ते दसो, कह लगे लै पाई जे तू नहीं मनदा ते तेनू थोड़ा जा समझा दिने आ, केंदे वो मारन वाला भी आपे ही हूं ते जवालन वाला भी आपे, ओ इस संसार नू पैदा भी आप कर रहा है ते नाश भी आप ही कर रहा है। ओहो
इसनो तिल न तमाई
ते महाराज फिर ओनू होवेगा ना जेड़ा एडा वड्डा है, ओ चाहुंदा जरूर होवेगा। असी वेखिया वड्डे वड्डे जेड़े लोक ने ना ओ बड़ा धन खर्चदे ने लोकां दे विच, धन खर्च के चाहुंदे ने कि लोक सानू वड्डा वड्डा कहण साडी वड्याई करन, ਉਹਨੂੰ ਇਹੋ ਜਿਹੀ ਤਮਾ ਤੇ ਕੋਈ ਹੁੰਦੀ ਹੋਵੇਗੀ ਨਾ, ਅਸੀਂ ਕੁਝ ਉਹਦੇ ਬਾਰੇ ਜਾਣ ਲਿਆ ਜੇ। ਕਹਿਣ ਲੱਗੇ ਨਹੀਂ ਭਾਈ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਤਿਲ ਜਿੰਨੀ ਵੀ ਤਮਾ ਤੇਰੇ ਪਾਸੋਂ ਇਹ ਤਮਾ ਵੀ ਨਹੀਂ ਕਰਦਾ ਕਿ ਤੂੰ ਉਹਦਾ ਨਾਮ ਜ਼ਰੂਰ ਜਪ, ਇਹ ਤੇ ਤੇਰਾ ਲਾਭ ਹੈ, ਉਹਦਾ ਲਾਭ ਕੋਈ ਨਹੀਂ ਕਿ ਤੇਰੇ ਨਾਮ ਜਪਣੇ ਤੇ ਉਹਦਾ ਕੋਈ ਲਾਭ ਹੋਵੇਗਾ। ਨਹੀਂ ਭਾਈ ਉਹ ਇਸ ਗੱਲ ਦੀ ਤਮਾ ਵੀ ਨਹੀਂ ਕਰਦਾ, ਕਿਉਂ ਆਪੇ ਮਾਰ ਜਵਾਲੇ ਆਪੇ, ਜਿਨ੍ਹਾਂ ਨੂੰ ਪਾਈ ਉਹਨੇ ਸੰਸਾਰ ਵਾਲੇ ਪਾਸਿਓਂ ਮਾਰ ਦਿੱਤਾ ਨਾ, ਉਹਨਾਂ ਨੂੰ ਅਧਿਆਤਮਿਕ ਰੂਪ ਵਿੱਚ ਸਤਸੰਗਤ ਘਰ ਵਿੱਚ ਜਵਾਲਣ ਵਾਲਾ ਵੀ ਆਪੇ ਹੈ, ਆ ਸੰਸਾਰੀ ਪਦਾਰਥਾਂ ਦੀ ਇੱਛਾ ਮਾਰਨ ਵਾਲਾ ਵੀ ਉਹ ਹੈ, ਨਾਮ ਜਪਣ ਦੀ ਇੱਛਾ ਲਾ ਕਰਕੇ ਜੀਂਦੇ ਕਰਨ ਵਾਲਾ ਵੀ ਉਹ ਆਪ ਹੀ ਹੈ, ਪਰ ਉਹ ਤਮਾ ਨਹੀਂ ਰੱਖਦਾ ਜੇ।
ਇੱਕ ਦਾਤੇ ਇੱਕ ਮੰਗਤੇ ਕੀਤੇ
ਉਹ ਪਰਮੇਸ਼ਰ ਕਹੋ ਜਿਹਾ ਲੈ ਭਾਈ ਜਾਣ ਲੈ, ਇੱਕ ਉਹਨੇ ਦਾਤੇ ਬਣਾ ਦਿੱਤੇ ਜਿਹੜੇ ਲੋਕਾਂ ਨੂੰ ਦਾਤਾਂ ਦਿੰਦੇ ਫਿਰਦੇ ਹਨ, ਲੋਕਾਂ ਨੂੰ ਵੰਡਦੇ ਫਿਰਦੇ ਜਿਹੜੇ ਪੁੰਨੀ ਪੁਰਖ ਹਨ ਲੋਕਾਂ ਨੂੰ ਦਾਤਾਂ ਦਿੰਦੇ ਫਿਰਦੇ, ਇਹ ਉਹਨੇ ਦਾਤੇ ਕੀਤੇ ਹੋਏ ਨੇ। ਇੱਕ ਜਿਹੜੇ ਸੋ ਮੱਧਮ ਕਰਮ ਕਰਨ ਵਾਲੇ ਕਨਿਸ਼ਠ ਕਰਮ ਕਰਨ ਵਾਲੇ ਸਨ ਉਹਨਾਂ ਨੂੰ ਭਾਈ ਮੰਗਤੇ ਬਣਾ ਦਿੱਤਾ ਹੈ, ਇਹੋ ਜਿਹਾ ਉਹਦਾ ਸੁਭਾਅ ਹੈ ਜੀ।
ਆਪੇ ਭਗਤ ਕਰਾਈ
ਆਪ ਵੀ ਆਪਣੀ ਸੰਗਤ ਜੋੜ ਕਰਕੇ ਉਹਨਾਂ ਪਾਸੋਂ ਭਗਤੀ ਕਰਾ ਰਿਹਾ, ਇਹ ਉਹਦਾ ਵੱਡਾ ਕਾਰਜ ਹੈ। ਵੇਖ ਉਹਦੀ ਭਗਤੀ ਕਰਾਉਣ ਦਾ ਕੰਮ ਵੇਖ ਲੈ, ਜਿਹੜੇ ਦਾਤੇ ਦਾਨੀ ਨੇ ਜਿਹੜੇ ਉਹਨੇ ਦਾਤਾਂ ਦੇਣ ਤੇ ਲਾਏ ਹੋਏ ਨੇ ਉਹ ਆਪ ਵੀ ਮੰਗਤੇ ਨੇ, ਆਪ ਅੱਗੋਂ ਮੰਗ ਕੇ ਲਿਆ ਕੇ ਅੱਗੇ ਦਾਤਾਂ ਦਿੰਦੇ, ਦਾਤਾਂ ਦਿੰਦੇ ਉਹਦਾ ਨਾਮ ਜਪੀ ਜਾਂਦੇ ਨੇ ਦਾਤਾਂ ਦਿੰਦੇ ਹੋਏ, ਜਿਵੇਂ ਪ੍ਰਸ਼ਾਦਾ ਵਰਤਾਉਣ ਵਾਲਾ ਵੀ ਕਹੀ ਜਾਂਦਾ ਪ੍ਰਸ਼ਾਦਾ ਵਾਹਿਗੁਰੂ ਦਾਲਾ ਵਾਹਿਗੁਰੂ, ਉਹ ਉੱਥੇ ਭਗਤੀ ਕਰੀ ਜਾਂਦਾ ਹੈ, ਜਿਹੜਾ ਉਹਦੇ ਪਾਸੋਂ ਪ੍ਰਾਪਤ ਕਰ ਲਿਆ ਕਰ ਰਿਹਾ ਹੈ ਮੰਗਤਾ ਬਣ ਕੇ ਉਹ ਵੀ ਰੱਬ ਦੇ ਨਾਂ ਤੇ ਮੰਗੀ ਜਾਂਦਾ, ਇਹ ਉਹਨੇ ਭਗਤੀ ਕਰਵਾਈ ਹੋਈ ਨਾ ਆਪਣੀ, ਤੇ ਫਿਰ ਇਵੇਂ ਵੀ ਭਗਤੀ ਉਹ ਆਪਣੀ ਕਰਾਈ ਜਾਂਦਾ ਹੈ, ਆਪ ਹੀ ਇਹ ਭਗਤੀ ਕਰਵਾਈ ਹੋਈ ਹੈ ਨਾ, ਦਾਤਾ ਬਣ ਕੇ ਵੀ ਭਗਤੀ ਕਰ ਰਿਹਾ ਹੈ, ਮੰਗਤਿਆਂ ਪਾਸੋਂ ਵੀ ਬੰਦਗੀ ਭਗਤੀ ਕਰਵਾਈ ਜਾਂਦਾ ਹੈ, ਅਥਵਾ ਆਪੇ ਆਪੇ ਹੀ ਉਹਦਾ ਜਿਹੜਾ ਹੈ ਇੱਕ ਦਾਤੇ ਇੱਕ ਮੰਗਤੇ ਕੀਤੇ ਇੱਕੋ ਭਾਈ ਆਪ ਪਰਮੇਸ਼ਰ ਵਾਹਿਗੁਰੂ ਨੇ ਦਾਤੇ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਾਮ ਜਪਾਉਣ ਵਾਲੇ ਦਾਤੇ ਕੀਤੇ ਹਨ, ਇੱਕ ਮੰਗਤੇ ਜਿਹੜੇ ਜਗਿਆਸੂ ਬਣ ਕੇ ਉਹਨਾਂ ਦੇ ਪਾਸ ਪਹੁੰਚੇ ਨੇ, ਕਿਰਪਾ ਕਰੋ ਹੁਣ ਸਾਡੇ ਵੀ ਖੈਰ ਝੋਲੀ ਵਿੱਚ ਪਾ ਦੇਵੋ, ਦੋਵਾਂ ਪਾਸੋਂ ਆਪਣੀ ਭਗਤੀ ਕਰਵਾ ਰਹੇ ਹਨ।
ਸੇ ਵੱਡੇ ਭਾਗੀ ਜਿਨੀ ਕੋ ਜਾਤਾ
ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇੱਕੋ ਹੀ ਜਾਣਨਾ ਕੀਤਾ ਇੱਕ ਦੇਸੀ ਜਾਣਨਾ ਕੀਤਾ ਹੈ ਜੇ
ਜੇ ਰਹੇ ਸਮਾਈ
ਉਹ ਭਾਈ ਓੜ ਉਹਦੇ ਵਿੱਚ ਸਮਾ ਗਏ ਨੇ ਜਿਨ੍ਹਾਂ ਇਹ ਜਾਣ ਲਿਆ ਕਿ ਉਹ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ, ਅਜਿਹੀ ਕੋਈ ਥਾਂ ਨਹੀਂ ਜਿੱਥੇ ਉਹਦਾ ਵਾਸਾ ਨਹੀਂ, ਇਹ ਜਾਤਾ ਹੈ ਵੀ ਇੱਕੋ ਹੀ ਸਾਰਿਆਂ ਥਾਵਾਂ ਤੇ ਵਰਤ ਰਿਹਾ ਹੈ, ਉਹਦਾ ਹੋਰ ਕੋਈ ਰੂਪ ਰੰਗ ਨਹੀਂ ਹੈ ਜੀ।
ਆਪ ਸਰੂਪ ਸਿਆਣਾ ਆਪੀ,
ਆਪ ਵੀ ਭਾਈ ਸੁੰਦਰ ਸਰੂਪ, ਅਕਾਲ ਪੁਰਖ ਵਾਹਿਗੁਰੂ ਆਪ ਹੀ ਸਿਆਣਿਆ ਤੋਂ ਸਿਆਣਾ ਹੈ ਜੀ।
ਕੀਮਤ ਕਹਿਣ ਨਾ ਜਾਈ,
ਉਹਦੀ ਕੀਮਤ ਜਿਹੜੀ ਨਾ ਉਹਦੀ ਵਡਿਆਈ ਜਿਹੜੀ ਮਿੱਤ ਮਰਿਆਦਾ ਦੀ ਮਿੱਤ ਜਿਹੜੀ ਵਡਿਆਈ ਹੈ ਉਹ ਕਹੀ ਨਹੀਂ ਜਾਂਦੀ, ਕਿਵੇਂ ਉਹਨੇ ਸੰਸਾਰ ਦੀ ਮਰਿਆਦਾ ਬੱਧੀ ਹੋਈ ਹੈ। ਵੇਖ ਜਲ ਭਾਵੇਂ ਧਰਤੀ ਨਾਲੋਂ ਬਹੁਤੇ ਹਿੱਸੇ ਵਿੱਚ ਹੈ, ਵੱਡੀਆਂ ਛੱਲਾਂ ਵੀ ਉਹਦੇ ਵਿੱਚ ਉੱਠਦੀਆਂ ਨੇ, ਪਰ ਉਹਨੂੰ ਇਸ ਮਰਿਆਦਾ 'ਚ ਵੱਧਾ ਹੋਇਆ ਹੈ। ਉਹ ਧਰਤੀ ਨੂੰ ਆਪਣੇ ਵਿੱਚ ਡੋਬ ਨਹੀਂ ਸਕਦਾ, ਉਹਦੀ ਆਪਣੀ ਮਰਿਆਦਾ ਵੱਧੀ ਹੋਈ ਹੈ। ਧਰਤੀ ਦਾ ਹਿੱਸਾ ਜਲ ਨੂੰ ਆਪਣੇ ਵਿੱਚ ਸਮਾ ਨਹੀਂ ਸਕਦਾ, ਇਹ ਮਰਿਆਦਾ ਇਹਦੀ ਵੱਧੀ ਹੋਈ ਹੈ। ਇਹੋ ਜਿਹੀ ਮਰਿਆਦਾ, ਕਿੱਡੀ ਵੱਡੀ ਮਰਿਆਦਾ ਚਲਾਉਣ ਵਾਲਾ, ਉਹਦੀ ਕੀਮਤ ਕਹੀ ਨਹੀਂ ਜਾ ਸਕਦੀ। ਕਿਸ ਤਰੀਕੇ ਦੇ ਨਾਲ ਉਹਨੇ ਇਹ ਸਾਰੀ ਰਚਨਾ ਕੀਤੀ ਹੈ ਜੀ।
ਆਪੇ ਦੁੱਖ ਸੁੱਖ ਪਾਏ ਅੰਤਰ,
ਕਹਿੰਦੇ ਭਾਈ ਆਪ ਹੀ ਹਿਰਦੇ ਦੇ ਅੰਦਰ ਦੁੱਖ ਤੇ ਸੁੱਖ ਪਾਉਣ ਵਾਲਾ ਹੈ।
ਆਪੇ ਭਰਮ ਭੁਲਾਈ,
ਆਪ ਵੀ ਜੀਵਾਂ ਨੂੰ ਭਰਮ ਚ ਭੁਲਾ ਦਿੰਦਾ, ਸਿੱਧਾ ਸੰਗਤ ਨੂੰ ਤੁਰੇ ਤੁਰੇ ਆਉਂਦੇ ਨੂੰ ਕਿਸੇ ਹੋਰ ਪਾਸੇ ਤੋਰ ਦਿੰਦਾ, ਜਾ ਕੇ ਉਹ ਮੜੀਆਂ ਤੇ ਮੱਟਾਂ ਤੇ ਦੀਵੇ ਜਗਾਉਂਦਾ ਫਿਰਦਾ, ਅਜਿਹੇ ਭਰਮ ਵਿੱਚ ਵੀ ਆਪ ਹੀ ਭੁਲਾਉਣ ਵਾਲਾ ਹੈ ਜੇ।
ਵੱਡਾ ਦਾਤਾ ਗੁਰਮੁਖ ਜਾਤਾ,
ਉਹ ਵੱਡਾ ਦਾਤਾ ਇਹ ਗੁਰਮੁਖਾਂ ਨੇ ਜਾਣਿਆ ਹੈ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਸੀ ਉਹਨਾਂ ਜਾਣ ਲਿਆ, ਉਹ ਵੱਡਾ ਦਾਤਾ ਹੈ ਸਤਿਗੁਰ ਦਾਤਾ ਸਭਨਾ ਵਥੂਕਾ, ਉਹ ਏਡਾ ਵੱਡਾ ਦਾਤਾ ਹੈ ਸਾਰੀਆਂ ਵਸਤੂਆਂ ਧਰਮ ਅਰਥ ਕਾਮ ਮੋਖ ਉਸ ਦਾਤੇ ਸਤਿਗੁਰੂ ਸਾਹਿਬ ਪਾਸੋਂ ਮਿਲਦੇ ਨੇ, ਇਹ ਗੁਰਮੁਖਾਂ ਨੇ ਜਾਣ ਲਿਆ ਜੇ।
ਗੁਰੀ ਅੰਧ ਫਿਰੈ ਲੋਕਾਈ,
ਜਿਹੜੇ ਨਗੁਰੇ ਨੇ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਅਜੇ ਖੰਡੇ ਬਾਟੇ ਦੀ ਪੌਲ ਗ੍ਰਹਿਣ ਨਹੀਂ ਕੀਤੀ, ਅਜੇ ਟੇਢਾ ਹੀ ਕਰੀ ਜਾਂਦੇ ਨੇ, ਅਜੇ ਮਨ ਚ ਵਿਚਾਰ ਬਣਾਈ ਨਹੀਂ, ਗੁਰਦੇਵ ਕਹਿੰਦੇ ਉਹ ਅੰਨੇ ਹੋਏ, ਉਹ ਲੋਕਾਈ ਜਿਹੜੀ ਅੰਨੀ ਹੋਈ, ਉਹ ਦੁਨੀਆਂ ਵਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਅੰਨੀ ਹੋਈ ਤੁਰੀ ਫਿਰਦੀ ਹੈ, ਨਹੀਂ ਚਿੱਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਰੂਪੀ ਜੋਤੀ ਬਲਦੀ। ਇਸ ਕਰਕੇ ਨਗੁਰਿਆਂ ਦਾ, ਜਿਹਨੂੰ ਆਪਾਂ ਕਹਿੰਦੇ ਨਗੁਰੇ ਕਾ ਹੈ ਨਾਉ ਬੁਰਾ, ਉਹਨਾਂ ਦਾ ਤੇ ਨਾਂ ਲੈਣਾ ਵੀ ਬੁਰਾ ਭਾਈ, ਜਿਹਨਾਂ ਐਸੇ ਸਤਿਗੁਰੂ ਸਾਹਿਬ ਜੀ ਨੂੰ ਜਾਤਾ ਜਾਣਿਆ ਹੀ ਨਹੀਂ, ਇਹ ਤੇ ਗੁਰਮੁਖਾਂ ਨੇ ਜਾਣਿਆ ਹੈ ਨਾ। ਸੋ ਨਗੁਰੀ ਅੰਧ ਫਿਰੈ ਲੁਕਾਈ, ਨਗੁਰੀ ਉਹ ਕਰਕੇ ਜਨਤਾ ਲੁਕਾਈ, ਐਵੇਂ ਭਰਮ ਚ ਭੁੱਲੀ ਹੋਈ ਹੈ ਜੇ।
ਜਿਨੀ ਚਾਖਿਆ ਤਿਨਾ ਸਵਾਦੀ ਆਇਆ,
ਸੋ ਮਹਾਰਾਜ ਇਹ ਸਵਾਦ ਕੀ ਹੈ ਕਿ ਇਹ ਚਰਖੜੀ ਤੇ ਵੀ ਨਹੀਂ ਉਤਰਦਾ, ਇਹ ਬੰਦ ਬੰਦ ਕਟਾਇਆ ਵੀ ਨਹੀਂ ਜਾਂਦਾ, ਇਹ ਖੋਪੜ ਲੁਹਾਇਆ ਵੀ ਨਹੀਂ ਜਾਂਦਾ, ਐਸਾ ਸਵਾਦ ਹੈ ਕੀ ਆਪ ਜੀ ਦੀ ਸਕੀ ਦਾ? ਕਹਿਣ ਲੱਗੇ ਭਾਈ ਜਿੰਨਾ ਚਾਖਿਆ, ਜਿੰਨਾ ਇਹਨੂੰ ਚਖਿਆ ਹੈ, ਜਿਹਨੇ ਸੱਜਣਾ ਜ਼ਬਾਨ ਤੇ ਰੱਖਿਆ ਪਤਾ ਤੇ ਉਹਨੂੰ ਲੱਗੇਗਾ ਨਾ ਸਵਾਦ, ਤੇ ਉਹਨੂੰ ਆਵੇਗਾ, ਦੂਸਰੇ ਨੂੰ ਸਵਾਦ ਕੀ ਆਵੇਗਾ? ਜੇ ਵਾਹਿਗੁਰੂ ਮੰਤਰ ਜਪਿਆ ਹੀ ਨਹੀਂ, ਜੇ ਮੂਲ ਮੰਤਰ ਜਪਿਆ ਹੀ ਨਹੀਂ, ਜੇ ਝਗੜਿਆਂ ਚ ਹੀ ਪਿਆ ਰਿਹਾ, ਕਿੰਨਾ ਕੁ ਪੜ੍ਹਨਾ ਕਿੰਨਾ ਕੁ ਨਹੀਂ ਪੜ੍ਹਨਾ, ਪੜ੍ਹ ਕੇ ਤੇ ਵੇਖ, ਜਿੰਨਾ ਚਿੱਤ ਕਰਦਾ ਓਨਾ ਪੜ੍ਹ ਕੇ ਵੇਖ, ਜਦੋਂ ਸਵਾਦ ਆਇਆ ਨਾ ਉਦੋਂ ਸੱਜਣਾ ਫਿਰ ਰੋਮ ਰੋਮ ਕਰਕੇ ਖਿੜ ਜਾਵੇਗਾ, ਆਨੰਦ ਚ ਆ ਜਾਵੇਗਾ, ਜਿਹਨੇ ਚਖਿਆ ਹੈ, ਜਿਹਨੇ ਜ਼ਬਾਨ ਤੇ ਨਹੀਂ ਭਲਾ ਰੱਖਿਆ। ਜੇ ਲੰਗਰ ਚੋਂ ਪ੍ਰਸ਼ਾਦਾ ਜਾ ਕੇ ਬੁਰਕੀ ਤੋੜ ਕੇ ਮੂੰਹ ਚ ਪਾਈ ਨਹੀਂ, ਕੀ ਪਤਾ ਸਲੂਣੀ ਏ ਤੇ ਫਕੀ ਹੈ। ਇਵੇਂ ਜੇ ਵਾਹਿਗੁਰੂ ਮੰਤਰ, ਜੇ ਗੁਰੂ ਕੀ ਕੀਰਤੀ, ਜੇ ਪਾਵਨ ਗੁਰਬਾਣੀ ਦਾ ਜਾਪ, ਜੇ ਸ੍ਰੀ ਜਪਜੀ ਸਾਹਿਬ ਇਹ ਦਸਮਾ ਦੁਆਰਾ ਨਹੀਂ ਪੜਿਆ, ਜੇ ਜਾਪ ਸਾਹਿਬ ਨਹੀਂ ਪੜਿਆ, ਜੇ ਸਵਈਏ ਨਹੀਂ ਪੜੇ, ਜੇ ਚੌਪੀ ਸਾਹਿਬ ਨਹੀਂ ਪੜੀ, ਜੇ ਅਨੰਦ ਸਾਹਿਬ ਨਹੀਂ ਪੜਿਆ, ਰਹਿਰਾਸ ਸਾਹਿਬ ਨਹੀਂ ਕੀਤੀ, ਕੀਰਤਨ ਸੋਹਲਾ ਨਹੀਂ ਕੀਤਾ, ਤੇ ਸਵਾਦ ਪਤਾ ਕਿਵੇਂ ਲੱਗੇਗਾ ਪੜਾ? ਜੇ ਪੁੱਛਦਾ ਹੀ ਰਿਹਾ ਕਿ ਕਦੋਂ ਕਦੋਂ ਪੜ੍ਹਨੇ ਨੇ, ਸੁਖਮਨੀ ਸਾਹਿਬ ਕਦੋਂ ਕਰਾਂ, ਆਸਾ ਦੀ ਵਾਰ ਕਦੋਂ ਕਰਾਂ, ਜੇ ਪੜ੍ਹ ਕੇ ਵੇਖਿਆ ਹੀ ਨਹੀਂ, ਕੇਵਲ ਪੁੱਛਦਾ ਹੀ ਰਿਹਾ, ਫਿਰ ਸੱਜਣਾ ਬਾਤ ਬਣੇਗੀ ਨਹੀਂ। ਜਿਨ੍ਹਾਂ ਨੇ ਚਖਿਆ ਗੁਰਦੇਵ ਕਹਿੰਦੇ ਉਹਨਾਂ ਨੂੰ ਸਵਾਦ ਆਇਆ, ਦੂਜਿਆਂ ਨੂੰ ਨਹੀਂ ਜੇ।
ਸਤਿਗੁਰ ਬੂਝ ਬੁਝਾਈ,
ਇਹ ਗੁਰਦੇਵ ਜੀ ਨੇ ਸੱਚੀ ਬੂਝ ਜਾਣਕਾਰੀ ਦਿੱਤੀ, ਜੇ ਚਖੇਗਾ ਤੇ ਫਿਰ ਪਤਾ ਲੱਗੇਗਾ ਜੇ।
ਨਾਨਾ ਉਹ ਆਪ ਭੁਲਾਈ,
ਇਹ ਆਪ ਭੁਲਾਏ ਹੋਏ ਨੇ ਪਰਮੇਸ਼ਰ ਵਾਹਿਗੁਰੂ ਨੇ।
ਇਤਨਾ ਗੁਰਮੁਖ ਦੇ ਬੁਝਾਈ,
ਇਤਨਾ ਨੂੰ ਗੁਰਮੁਖ ਕਰਕੇ ਬੁਝਾਈ, ਜਾਣਾ ਦਿੱਤਾ ਇਹ ਰਸਤਾ ਜੇ।
ਸਦਾ ਸਦਾ ਸਾ ਲਾਹੇ ਹੋ ਸੰਤੋ,
ਇਸ ਕਰਕੇ ਭਾਈ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਸਲਾਹੁਣਾ ਕਰੋ।
ਉਸ ਦੀ ਵੱਡੀ ਵਡਿਆਈ,
ਉਹਦੀ ਇਹ ਵੱਡੀ ਵਡਿਆਈ ਹੈ ਜਿਸ ਨੇ ਇਹ ਸਤਸੰਗਤ ਬਣਾ ਕਰਕੇ ਕਿੰਨੇ ਜੀਵਾਂ ਦਾ ਉਧਾਰ ਕਰ ਦਿੱਤਾ ਹੈ।
ਇਸ ਦਿਨ ਅਵਰ ਨਾ ਕੋਈ ਰਾਜਾ,
ਵੇਖੋ ਭਾਈ ਇਹ ਵੱਡੀ ਵਡਿਆਈ ਨੀ, ਉਹ ਪਰਮੇਸ਼ਰ ਵਾਹਿਗੁਰੂ ਦੀ ਚੇਤੇ ਕਰਕੇ ਵੇਖੋ। जे पड़ा पाई मूह च बीड़िया तमाकू गंदगी पई हुंदी ते किधर नू जाना सी पड़ा। ये वड्डी वड्याई है, ये संगत बना करके ऐसी गंदगी तो बचा दिता, भैड़ी कौड़ी शराब तो यह जबान नू हटा दिता। सो भाई किड्डी गंदी बो निसावर खाण वालियां दे शरीर दे पासों जिवें विस्टा दे विच लेट के आए हुंदे ने, एहो जी गंदगी बो आउंदी है शरीरां दे विच्चों, कोई नेड़े नहीं बैण दिंदा, कहिंदे परे जाके मर, की गंद पाया होया। यह वड्डी वड्याई ना परमेश्वर वाहिगुरु दी, ऐसी उन्हें कृपा कीती है, दयालता कीती है, ऐसी उस परमेश्वर वाहिगुरु की वड्डी वड्याई जिहड़ी सानू जणाउणा कीती है। इस करके तिस बिन अवर न कोई राजा, ओदे तो बिना कोई राजा दूसरा है नहीं इस संसार दा पालनहारा।
करत पावस बनत बनाई,
जिने पाई आप ही कृपा करके रहमत करके, सो ए सारी बनत नू बनाउणा कीता है।
न्याओ तिसै का है सद साचा,
ओदा पाई सच्चा न्याओ है, सदा वास्ते न्याई राजा है, ओ अकाल पुरख वाहिगुरु।
विरले हुकम मनाई,
पर विरले ने हैन विरले नाही घणे, फैल फकड संसार विरले ने जिन्हां नू अपना हुकम मनाउणा कीता है जी।
सुनो प्राणी सदा ते आवो,
इस करके पाई उस नू हे प्राणा तारी जीवो सदा वास्ते त्याउणा करो।
गुरमुख बनत बनाई,
इस अकाल पुरख वाहिगुरु ने यह सारी बनत बनाओत बनाई हुई है।
सतगुरु भेटै सो जन सीजै,
इन्हां ने पाई उह सतगुरु साहिब जी नूं भेटे सिमरना कीता है, मन्निया है, उह सीजे अजित हो गए हन।
जिस हिरदै नाम वसाई,
जिन्हां ने हिरदे विच नाम वसाउणा कीता है जी।
सच्चा आप सदा है साचा,
आप भी सच्चा है अकाल पुरख वाहिगुरु, सदा सच्चा रहण रहण वाला है जी।
बाणी शब्द सुनाई,
ए पाई तुरकी बाणी आई, तिन सगली चिंत मिटाई, ए सच्ची बाणी सतगुरु साहिब जी ने सुनाउणा कीती है जी।
नानक सुन वेख रहिया विस्माद,
महाराज जी कहिंदे पाई ऐसे गुणा नू वेख करके परमेश्वर वाहिगुरु दे अथवा जिन्नी संगत जदों ए सारे गुण सुने विस्माद हैरानगी च हो गई, अचरजता बन गए, अथवा आनंद विच विस्माद आनंद विच भी आ गए हां जी।
मेरा प्रभ रवे आसरब थाई,
जदों ए पता लग गया किन्ना आनंद बनाया परमेश्वर वाहिगुरु दे प्यारियां नू, जेड़ा मेरा मालिक है, जेड़ा मेरा परमेश्वर है, वो भाई सारियां थावां ते रविया होया है, चिंता भला किस बात दी करनी है, मैं जिथे जावां जिवें कोई धर्म किसी की पत्नी बीबी किते चले जावे उन्हूं ये पता लगे मेरा पति इत्थे सहाई खड़ा है, उन्हूं फिर चिंता काहदी है, ना ते वो नखसमी होई ते ना ही कोई उहदी इज्जत पत वल वेख सकेगा। इस करके आनंद विच आ गए गुरु के सिख, आनंद च संत ते भगत हो गए कि मेरा पति परमेश्वर वाहिगुरु सारिया थावां ते रविया होया है। ये भाई पावन उपदेश जो पवित्र गुरु की लड़ीवार गुरबाणी ते हुक्मनामे द्वारा बख्शिश कीता है, सतगुरु साहिब जी की कृपा सदका पावन गुरबाणी की कथा करदिया एक नहीं अनेक प्रकार दियां भुल्लां होईयां हन, सतगुरु ते गुरु की संगत बख्शन हार है जी, बख्श लैणियां अगाह तो समत बख्शणी जी। देहो सजन आसीसड़ियां जो होवे साहिब सुमेल, लेखे कते न छूटी है खिण खिण भूलन हार, बख्शन हार बख्श लै नानक पार उतार।
सच्चा आप सदा है साचा,
बाणी शब्द सुहाई, नानक सुन वेख रहया विस्माद।